ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਇਹ ਜੋ ਤਿੰਨ ਤਰ੍ਹਾਂ ਦੇ ਫੁਰਮਾਨ ਹਜ਼ੂਰ ਨੇ ਬਖਸ਼ਿਸ਼ ਕੀਤੇ ਨੇ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਮੁਕਤ ਜੁਗਤ ਭੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਇਹ ਮੁਕਤ ਭੁਗਤ ਔਰ ਜੁਗਤ ਕੀ ਹੈ, ਅੱਜ ਦੇ ਇਸ ਸਮੇਂ ਵਿੱਚ ਇਹਦਾ ਕੁਝ ਹਿੱਸਾ ਆਪਾਂ ਵਿਚਾਰਨਾ ਹੈ। ਇਹ ਮੁਕਤੀ ਕਿਸ ਨੂੰ ਕਿਹਾ ਹੈ, ਜੁਗਤੀ ਕੀ ਹੈ ਔਰ ਭੁਗਤ ਕੀ ਹੈ, ਇਹ ਤਿੰਨ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ। ਇਹਨਾਂ ਤਿੰਨਾਂ ਲਫ਼ਜ਼ਾਂ ਦਾ ਕਈ ਵਾਰੀ ਗੁਰਬਾਣੀ ਵਿੱਚ ਜ਼ਿਕਰ ਕੀਤਾ ਗਿਆ ਹੈ। ਪਹਿਲਾਂ ਮੈਂ ਇਹਨਾਂ ਤਿੰਨਾਂ ਦੇ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਭੁਗਤ ਦਾ ਅਰਥ ਹੈ ਕਿ ਇਸ ਧਰਤੀ 'ਤੇ ਜਿਸ ਮਨੁੱਖ ਨੇ ਜਨਮ ਲਿਆ ਹੈ, ਇੱਥੇ ਰਹਿਣ ਵਾਸਤੇ ਉਹਨੂੰ ਕਈ ਪ੍ਰਕਾਰ ਦੇ ਪਦਾਰਥਾਂ ਦੀ ਲੋੜ ਪੈਂਦੀ ਹੈ। ਸਰੀਰਧਾਰੀ ਦੀ ਇੱਕ ਲੋੜ ਹੈ, ਸਰੀਰ ਵੀ ਇੱਕ ਪਦਾਰਥ ਹੈ, ਅਤੇ ਸਰੀਰ ਰੂਪੀ ਪਦਾਰਥ ਨੂੰ ਜਦੋਂ ਪਰਮਾਤਮਾ ਨੇ ਪੈਦਾ ਕੀਤਾ ਅਤੇ ਇਹਦੇ ਤੋਂ ਪਹਿਲਾਂ ਇਸ ਸਰੀਰ ਨੂੰ ਪਾਲਣ ਦੇ ਸਾਧਨ ਬਣਾ ਦਿੱਤੇ ਕਿ ਇਹਨੇ ਇਸ ਧਰਤੀ 'ਤੇ ਜਨਮ ਲੈਣਾ, ਖਾਏਗਾ ਕੀ, ਇਹਨੇ ਰਹਿਣਾ ਕਿੱਥੇ ਹੈ, ਇਹਦਾ ਰਹਿਣ ਸਹਿਣ ਕਿਵੇਂ ਚੱਲੇਗਾ, ਇਹਦਾ ਇਹਨੂੰ ਵਿੱਦਿਆ ਕਿੱਥੋਂ ਪ੍ਰਾਪਤ ਹੋਣੀ ਹੈ, ਇਹਦਾ ਵਿਕਾਸ ਕਿਵੇਂ ਹੋਵੇਗਾ। ਇਹ ਸਾਰੀਆਂ ਦਾਤਾਂ ਪਰਮਾਤਮਾ ਨੇ ਸਾਡੇ ਜਨਮ ਤੋਂ ਪਹਿਲਾਂ ਇਸ ਧਰਤੀ ਵਿੱਚ ਭੇਜੀਆਂ ਨੇ। ਹਜ਼ੂਰ ਦੇ ਬਚਨ ਆਉਂਦੇ ਕਿ ਪਰਮਾਤਮਾ ਇੰਨਾ ਸਮਰੱਥ ਹੈ, ਇੰਨਾ ਦਾਤਾ ਹੈ ਕਿ ਉਹ ਜਦੋਂ ਕਿਸੇ ਨੂੰ ਜਨਮ ਦਿੰਦਾ ਹੈ, ਬੱਚੇ ਦੇ ਜਨਮ ਤੋਂ ਕੁਝ ਘੰਟੇ ਪਹਿਲਾਂ ਉਹਦੇ ਵਾਸਤੇ ਦੁੱਧ ਭੇਜਦਾ ਹੈ ਕਿ ਇਹਨੇ ਜਨਮ ਲੈਣਾ, ਜਨਮ ਤੋਂ ਬਾਅਦ ਇਹ ਖੁਰਾਕ ਕਿਹੜੀ ਖਾਏਗਾ। ਇਸੇ ਤਰ੍ਹਾਂ ਜਿਉਂ ਜਿਉਂ ਮਨੁੱਖ ਦਾ ਸਰੀਰ ਵੱਧਦਾ ਹੈ, ਅਕਾਲ ਪੁਰਖ ਵਾਹਿਗੁਰੂ ਇਹਦੇ ਸਰੀਰ ਦੀ ਪਰਵਰਿਸ਼ ਵਾਸਤੇ ਇਹਨੂੰ ਮੂੰਹ ਵਿੱਚ ਦੰਦ ਦਿੰਦਾ ਹੈ, ਫਿਰ ਇੱਥੇ ਰਿਜਕ ਦਿੰਦਾ ਹੈ, ਫਿਰ ਇਹਦੇ ਸਰੀਰ ਦੇ ਵਿੱਚ ਪਾਚਨ ਕਿਰਿਆ ਪਚਾਉਣ ਦੀ ਸ਼ਕਤੀ ਬਣਾਉਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ, ਪਹਿਲੋਂ ਦੇ ਤੈ ਰਿਜਕ ਸੰਬਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਇੱਥੇ ਪੈਦਾ ਕਰਨ ਤੋਂ ਪਹਿਲਾਂ ਉਸ ਮਾਲਕ ਨੂੰ ਇਹ ਫਿਕਰ ਸੀ ਕਿ ਜਿਸ ਨੂੰ ਮੈਂ ਇਸ ਧਰਤੀ 'ਤੇ ਭੇਜ ਰਿਹਾ, ਇਹਦਾ ਸਰੀਰ ਕੀ ਖਾ ਕੇ ਪਲੇਗਾ, ਇਹਦੇ ਸਰੀਰ ਦੀ ਖੁਰਾਕ ਕੀ ਹੋਵੇਗੀ। ਇਸ ਕਰਕੇ ਭੁਗਤ ਕਿਸ ਨੂੰ ਕਹਿੰਦੇ ਨੇ, ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ ਕਿ ਭੁਗਤ ਗਿਆਨ, ਭੁਗਤ ਯੋਗੀਆਂ ਦੇ ਵਿੱਚ ਭੰਡਾਰੇ ਨੂੰ ਕਹਿੰਦੇ ਨੇ, ਜਦੋਂ ਵਰਤਾਉਂਦੇ ਨੇ ਲੰਗਰ ਵਰਤਾਉਂਦੇ ਉਹਨੂੰ ਕਹਿੰਦੇ ਭੁਗਤ ਹੈ। ਭੁਗਤ ਦੇ ਅਰਥ ਨੇ ਪਦਾਰਥ, ਔਰ ਹਜ਼ੂਰ ਨੇ ਯੋਗੀਆਂ ਨੂੰ ਇਸ ਲਫ਼ਜ਼ ਵਿੱਚ ਕਿਹਾ ਕਿ ਯੋਗੀ ਦਾ ਜਿਹੜਾ ਭੋਜਨ ਹੈ, ਜੋ ਉਹ ਸੰਸਾਰ ਦੀਆਂ ਚੀਜ਼ਾਂ ਵਰਤਦਾ, ਜੇ ਉਹਦੇ ਨਾਲ ਗਿਆਨ ਨਹੀਂ ਤਾਂ ਉਹ ਯੋਗੀ ਨਹੀਂ ਹੈ। ਭੁਗਤ ਹੈ, ਪਦਾਰਥ ਹੈ ਨੇ, ਪਰ ਉਹਨਾਂ ਨੂੰ ਵਰਤਣਾ ਕਿਵੇਂ ਉਹਦੀ ਯੁਗਤ ਨਹੀਂ ਹੈ, ਉਹਦਾ ਗਿਆਨ ਨਹੀਂ ਹੈ। ਤੁਸੀਂ ਹੋਰ ਲਫਜ਼ ਪੜ੍ਹੋਗੇ ਸੁਖਮਣੀ ਸਾਹਿਬ ਦੇ ਅੰਦਰ, ਗੁਰੂ ਅਰਜਨ ਦੇਵ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਬ੍ਰਹਮ ਗਿਆਨੀ ਦਾ ਜਿਹੜਾ ਭੋਜਨ ਹੈ ਉਹ ਗਿਆਨ ਹੈ। ਇਹਦੇ ਸਿੱਧੇ ਅਰਥ ਕੀਤੇ ਕਿ ਬ੍ਰਹਮ ਗਿਆਨੀ ਗਿਆਨ ਨੂੰ ਖਾਂਦਾ ਹੈ। ਪਰ ਇੱਥੇ ਧਿਆਨ ਦੇਣਾ, ਬ੍ਰਹਮ ਗਿਆਨੀ ਜਿਹੜਾ ਸਰੀਰਧਾਰੀ ਹੈ, ਭੋਜਨ ਦੀ ਤਾਂ ਉਹਨੂੰ ਵੀ ਲੋੜ ਪੈਂਦੀ ਹੈ, ਖੁਰਾਕ ਤਾਂ ਉਹਨੂੰ ਵੀ ਚਾਹੀਦੀ ਸਰੀਰ ਨੂੰ। ਇੱਥੇ ਇਕੱਲਾ ਅਰਥ ਇਹ ਨਹੀਂ ਕਿ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ, ਅਸਲ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਜਦੋਂ ਕੁਝ ਖਾਂਦਾ ਹੈ ਤਾਂ ਗਿਆਨ ਨਾਲ ਖਾਂਦਾ ਹੈ, ਅਗਿਆਨ ਨਾਲ ਨਹੀਂ ਖਾਂਦਾ। ਕਿਉਂਕਿ ਪਦਾਰਥ ਨੂੰ ਦੋ ਤਰ੍ਹਾਂ ਦੇ ਲੋਕ ਵਰਤਦੇ ਨੇ, ਗਿਆਨਵਾਨ ਵੀ ਅਤੇ ਅਗਿਆਨੀ ਵੀ। ਗਿਆਨਵਾਨ ਉਹਨਾਂ ਵਰਤਦੇ ਨੇ ਜਿੰਨੀ ਲੋੜ ਹੈ, ਅਗਿਆਨੀ ਉਤਨਾ ਨਹੀਂ ਵਰਤਦੇ ਜਿੰਨੀ ਉਹਦੀ ਲੋੜ ਹੈ। ਪਦਾਰਥ ਗਿਆਨਵਾਨਾਂ ਕੋਲ ਵੀ ਹੈ, ਬ੍ਰਹਮ ਗਿਆਨੀਆਂ ਦੇ ਕੋਲ ਵੀ ਹੈ, ਪਰ ਉਹ ਉਹਨਾਂ ਕੁ ਰੱਖਦੇ ਨੇ ਜਿੰਨੀ ਉਹਨਾਂ ਨੂੰ ਜ਼ਰੂਰਤ। ਅਗਿਆਨੀਆਂ ਕੋਲ ਵੀ ਹੈ, ਪਰ ਉਹ ਕੀ ਕਰਦੇ ਨੇ, ਇੰਨਾ ਲੰਬਾ ਪਦਾਰਥ ਇਕੱਠਾ ਕਰ ਲੈਂਦੇ ਨੇ, ਫਰਕ ਬਹੁਤ ਵੱਡਾ ਹੈ। ਬ੍ਰਹਮ ਗਿਆਨੀ ਕਾ ਭੋਜਨ, ਭੋਜਨ ਦਾ ਮਤਲਬ ਹੈ ਬ੍ਰਹਮ ਗਿਆਨੀ ਸੰਸਾਰ ਦੇ ਅੰਦਰ ਜੋ ਕੁਝ ਵਰਤਦਾ ਹੈ ਨਾ, ਜਿਹੜੀਆਂ ਉਹਦੀਆਂ ਲੋੜਾਂ ਨੇ ਸਰੀਰ ਦੀਆਂ, ਉਹਨਾਂ ਨੂੰ ਨਾਲੋ ਨਾਲ ਗਿਆਨ ਦੁਆਰਾ ਵਰਤਦਾ ਹੈ। ਜਿੰਨੀ ਜ਼ਰੂਰਤ ਹੁੰਦੀ ਹੈ ਉਹਨਾਂ ਅਖਤਿਆਰ ਕਰ ਲੈਂਦਾ ਹੈ, ਜਿਹਦੀ ਲੋੜ ਨਹੀਂ ਹੁੰਦੀ ਉਸ ਨੂੰ ਤਿਆਗ ਦਿੰਦਾ ਹੈ, ਛੱਡ ਦਿੰਦਾ ਹੈ। ਇਸ ਕਰਕੇ ਭੁਗਤ ਦੇ ਅਰਥ ਨੇ ਪਦਾਰਥ, ਜਿਹਨੇ ਸਰੀਰ ਧਾਰਨ ਕੀਤਾ ਹੈ। ਮੈਂ ਇਹਨਾਂ ਤਿੰਨ ਲਫਜ਼ਾਂ ਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰਨੀ ਹੈ। ਗੁਰੂ ਸਾਹਿਬ ਕਹਿੰਦੇ ਤੇਰੀ ਸੇਵਾ ਦੇ ਵਿੱਚੋਂ ਗੁਰਸਿੱਖ ਨੂੰ ਇਹ ਤਿੰਨੇ ਅਵਸਥਾਵਾਂ ਮਿਲ ਜਾਂਦੀਆਂ ਨੇ, ਉਹ ਕਿਹੜੀਆਂ ਨੇ, ਭੁਗਤ ਪਦਾਰਥ ਵੀ ਮਿਲ ਜਾਂਦਾ ਹੈ, ਅਤੇ ਇਸ ਤੋਂ ਅੱਗੇ ਜਿਹੜੀ ਜੁਗਤ ਹੈ, ਤਰੀਕਾ ਉਸ ਪਦਾਰਥ ਨੂੰ ਵਰਤਣਾ ਕਿਵੇਂ, ਉਹ ਤਰੀਕਾ ਵੀ ਸੇਵਾ ਵਿੱਚੋਂ ਮਿਲਦਾ ਹੈ। ਅਤੇ ਜਿਹਨੂੰ ਇਹ ਤਰੀਕਾ ਮਿਲ ਗਿਆ, ਜੁਗਤ ਮਿਲ ਗਈ, ਮਰਿਆਦਾ ਮਿਲ ਗਈ, ਮੁਕਤੀ ਉਹਦੇ ਕੋਲ ਆਪਣੇ ਆਪ ਆ ਜਾਂਦੀ ਹੈ। ਇਹ ਤਿੰਨ ਚੀਜ਼ਾਂ ਜੁੜੀਆਂ ਹੋਈਆਂ। ਪਰ ਆਮ ਤੌਰ 'ਤੇ ਕੀ ਹੈ, ਬੰਦਾ ਭੁਗਤ ਮੰਗਦਾ ਹੈ, ਪਦਾਰਥ ਮੰਗਦਾ ਹੈ, ਜੁਗਤ ਨਹੀਂ ਮੰਗਦਾ। ਗੁਰੂ ਕੋਲੋਂ ਵੀ ਅਸੀਂ ਇਸ ਤਰ੍ਹਾਂ ਮੰਗਦੇ ਹਾਂ, ਪਰ ਮੁਕਤ ਜੁਗਤ ਭੁਗਤ ਤੇਰੀ ਸੇਵਾ। ਹਜ਼ੂਰ ਨੇ ਕਿਹਾ ਜਿਸ ਗੁਰੂ ਦੀ ਸੇਵਾ ਕਰ ਰਿਹਾ, ਜੇ ਉਹਦੇ ਕੋਲੋਂ ਭੁਗਤ ਮੰਗ ਰਿਹਾ, ਭੁਗਤ ਦਾ ਮਤਲਬ ਭੁਗਤਾਨ ਕਰਨ ਵਾਸਤੇ ਸਰੀਰ ਦੀਆਂ ਚੀਜ਼ਾਂ ਮੰਗ ਰਿਹਾ, ਵੀ ਜਿਉਂਦਾ ਰਵਾਂ, ਖਾਣ ਵਾਸਤੇ ਮੰਗ ਰਿਹਾ, ਪਹਿਨਣ ਵਾਸਤੇ ਮੰਗ ਰਿਹਾ, ਰਹਿਣ ਵਾਸਤੇ ਮੰਗ ਰਿਹਾ, ਬੱਚਿਆਂ ਵਾਸਤੇ ਮੰਗੀ ਜਾ ਰਿਹਾ, ਜਿਸ ਗੁਰੂ ਕੋਲੋਂ ਪਦਾਰਥ ਮੰਗ ਰਿਹਾ, ਭੁਗਤ ਮੰਗ ਰਿਹਾ, ਉਹਦੇ ਕੋਲੋਂ ਇਹ ਵੀ ਮੰਗ ਲੈ ਵੀ ਇਸ ਪਦਾਰਥ ਨੂੰ ਵਰਤਣਾ ਕਿਵੇਂ ਵੇ, ਇਹਦੀ ਜੁਗਤ ਵੀ ਮੰਗ ਲੈ ਗੁਰੂ ਕੋਲੋਂ। ਪਰ ਬੰਦਾ ਕਰਦਾ ਕੀ ਹੈ? ਮਨੁੱਖ ਦੀ ਇਹ ਬੜੀ ਵੱਡੀ ਇੱਕ ਕਮਜ਼ੋਰੀ ਹੈ, ਪਦਾਰਥ ਮੰਗ ਲੈਂਦਾ, ਵਰਤਣ ਦੀ ਜਾਂਚ ਨਹੀਂ ਮੰਗਦਾ, ਵਰਤਣਾ ਕਿਵੇਂ ਹੈ, ਇਹਦੀ ਵਰਤੋਂ ਕਿਵੇਂ ਕਰਨੀ। ਇਸ ਕਰਕੇ ਸੇਵਾ ਦੇ ਵਿੱਚੋਂ ਅਤੇ ਨਾਮ ਵਿੱਚੋਂ ਗੁਰਸਿੱਖ ਤਿੰਨ ਚੀਜ਼ਾਂ ਮੰਗਦਾ ਗੁਰੂ ਕੋਲੋਂ। ਉਹ ਕਹਿੰਦੇ ਨੇ ਭੁਗਤ ਦੇ, ਸੰਸਾਰ ਦੀਆਂ ਚੀਜ਼ਾਂ ਵੀ ਮੈਨੂੰ ਚਾਹੀਦੀਆਂ। ਅਤੇ ਗੁਰੂ ਸਾਹਿਬ ਨੇ ਕਿਤੇ ਇਤਰਾਜ਼ ਨਹੀਂ ਕੀਤਾ ਕਿ ਸੰਸਾਰ ਦੇ ਪਦਾਰਥ ਬੰਦੇ ਕੋਲ ਨਹੀਂ ਹੋਣੇ ਚਾਹੀਦੇ। ਕੋਈ ਮਨੁੱਖ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਜਾ ਕੇ ਕਹਿੰਦਾ ਹੈ ਕਿ ਤੁਹਾਡਾ ਜਿਹੜਾ ਸਿੱਖ ਹੋਵੇਗਾ, ਜਿਹੜਾ ਤੁਸੀਂ ਤਿਆਰ ਕੀਤਾ ਬਣਾਇਆ, ਉਹਦੇ ਕੋਲ ਮਕਾਨ ਨਹੀਂ ਹੋਵੇਗਾ, ਛੰਨ ਵਿੱਚ ਰਹੇਗਾ, ਕੀ ਉਹਦੇ ਕੋਲ ਬਰਕਤਾਂ ਨਹੀਂ ਹੋਣਗੀਆਂ, ਉਹਦੇ ਕੋਲ ਪਹਿਨਣ ਵਾਸਤੇ ਰਹਿਣ ਵਾਸਤੇ ਮਕਾਨ ਨਹੀਂ ਹੋਏਗਾ ਚੰਗਾ, ਖਾਣ ਪੀਣ ਦਾ ਕੋਈ ਪ੍ਰਬੰਧ ਠੀਕ ਨਹੀਂ ਹੋਵੇਗਾ, ਉਹਦੇ ਕੋਲ ਸੰਸਾਰ ਦੀ ਸ਼ੋਭਾ ਅਤੇ ਵਡਿਆਈ ਨਹੀਂ ਹੋਵੇਗੀ? ਹਜ਼ੂਰ ਨੇ ਕਿਹਾ ਨਹੀਂ, ਮੈਂ ਕਿਤੇ ਨਹੀਂ ਕਿਹਾ ਵੀ ਇਹ ਚੀਜ਼ਾਂ ਨਾ ਬੰਦੇ ਕੋਲ ਹੋਣ, ਹੋਣੀਆਂ ਚਾਹੀਦੀਆਂ। ਅਤੇ ਸਤਿਗੁਰੂ ਨੇ ਫਿਰ ਇੱਥੇ ਇੱਕ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਮੈਂ ਤਾਂ ਚਾਹੁੰਦਾ ਮੇਰੇ ਸਿੱਖ ਕੋਲ ਜਿਹੜਾ ਮਕਾਨ ਹੋਵੇ, ਉਹਦੀਆਂ ਜਿਹੜੀਆਂ ਕੰਧਾਂ ਨੇ ਇੱਟਾਂ ਦੀਆਂ ਨਹੀਂ, ਮੋਤੀਆਂ ਦੀਆਂ ਬਣੀਆਂ ਹੋਣ, ਇਹ ਮੇਰੀ ਲਾਲਸਾ ਹੈ। ਗੁਰੂ ਕੋਈ ਇਹ ਤਾਂ ਨਹੀਂ ਚਾਹੁੰਦਾ ਵੀ ਸਿੱਖ ਜਿਹੜਾ ਗਰੀਬ ਹੋਵੇ, ਮੰਗਦਾ ਹੋਵੇ, ਭੀਖ ਮੰਗ ਰਿਹਾ ਹੋਵੇ, ਉਹਦਾ ਮਕਾਨ ਟੁੱਟਾ ਹੋਵੇ, ਉਹਦੇ ਵਸਤਰ ਪਾਟੇ ਹੋਣ, ਇਹ ਤਾਂ ਨਹੀਂ ਚਾਹੁੰਦਾ ਕਦੀ ਆਪ। ਕੋਈ ਮਾਂ ਚਾਹੁੰਦੀ ਕਿ ਮੇਰਾ ਪੁੱਤਰ ਜਿਹੜਾ ਗਰੀਬ ਹੋ ਜਾਏ, ਕੰਗਾਲ ਹੋ ਜਾਏ, ਭਿਖਾਰੀ ਬਣ ਜਾਏ? ਬਿਲਕੁਲ ਨਹੀਂ ਚਾਹੁੰਦੀ। ਇਸੇ ਤਰ੍ਹਾਂ ਗੁਰੂ ਵੀ ਕਦੀ ਨਹੀਂ ਚਾਹੁੰਦਾ, ਗੁਰੂ ਕਦੀ ਨਹੀਂ ਚਾਹੁੰਦਾ ਸਿੱਖ ਕੰਗਾਲ ਹੋਵੇ, ਗਰੀਬ ਹੋਵੇ। ਪਰ ਉੱਥੇ ਇੱਕ ਗੱਲ ਕਹੀ ਸੱਚੇ ਪਾਤਸ਼ਾਹ ਨੇ, ਕਹਿਣ ਲੱਗੇ ਇਹ ਹੈ ਭੁਗਤ, ਚੰਗਾ ਮਕਾਨ ਪਦਾਰਥ ਹੈ ਅਤੇ ਉਹਨੂੰ ਯਾਦ ਰੱਖਣਾ ਦੇਣ ਵਾਲੇ ਨੂੰ ਇਹ ਜੁਗਤ ਹੈ। ਦੂਜੀ ਚੀਜ਼ ਨਾਲ ਆ ਗਈ, ਜੁਗਤ ਵੀ ਆ ਗਈ ਅਤੇ ਜਦੋਂ ਜੁਗਤ ਆ ਗਈ ਫਿਰ ਮੁਕਤੀ ਆ ਗਈ। ਮੁਕਤੀ ਦਾ ਅਰਥ ਕੀ ਹੈ? ਖੈਰ ਇਹ ਵਿਸ਼ਾ ਮੁਕਤੀ ਦਾ ਲਫਜ਼ ਮੈਂ ਜੇ ਪਾਸੇ ਰਹਿਣ ਦੇਣਾ, ਅੱਜ ਸਿਰਫ ਭੁਗਤ ਉੱਤੇ ਵਿਚਾਰ ਕੀਤੀ ਜਾਏਗੀ ਕਿ ਭੁਗਤ ਦੇ ਨਾਲ ਜੁਗਤ ਜੁੜੀ ਹੋਈ ਹੈ। ਪਦਾਰਥ ਦੇ ਨਾਲ ਗੁਰੂ ਨੇ ਤਰੀਕਾ ਵੀ ਦਿੱਤਾ ਹੈ। ਸਤਿਗੁਰੂ ਨੇ ਕਿਹਾ ਮੈਂ ਚਾਹੁੰਦਾ ਇੱਕ ਨਾਮ ਜਪਣ ਵਾਲੇ ਮਨੁੱਖ ਦੇ ਕੋਲ ਜਿਹੜਾ ਮਕਾਨ ਹੈ ਬਹੁਤ ਸੋਹਣਾ ਹੋਵੇ, ਕੋਈ ਇਹਦੇ ਵਿੱਚ ਗੁਰੇਜ਼ ਨਹੀਂ। ਗੁਰੂ ਨੂੰ ਕੋਈ ਇਤਰਾਜ਼ ਨਹੀਂ ਵੀ ਕਿਉਂ ਇੰਨਾ ਸੋਹਣਾ ਮਕਾਨ ਬਣਾਇਆ। ਮੋਤੀ ਤਾਂ ਮੰਦਰ ਉਸਰੈ, ਇੱਟਾਂ ਦੇ ਥਾਂ 'ਤੇ ਮੋਤੀ ਲੱਗੇ ਹੋਣ ਸਿੱਖ ਦੇ ਮਕਾਨ ਨੂੰ। ਰਤਨੀ ਤਾਂ ਹੋਏ ਜੜਾਓ, ਪਲਸਤਰ ਦੀ ਥਾਂ 'ਤੇ ਰਤਨ ਜੜੇ ਹੋਣ। ਕਸਤੂਰ ਕੁੰਗੂ, ਅਤੇ ਘਰ ਦੇ ਵਿੱਚ ਕਸਤੂਰੀ ਦੀ ਵਾਸ਼ਨਾ ਆਉਂਦੀ ਹੋਵੇ, ਅਗਰ ਚੰਦਨ ਚੰਦਨ ਛਿੜਕਿਆ ਹੋਵੇ। ਲੀਪ ਆਵੇ ਚਾਓ, ਇਹ ਸਾਰੀਆਂ ਚੀਜ਼ਾਂ ਵਰਤ ਕੇ ਚਾਹ ਵਿੱਚ ਖੁਸ਼ੀ ਵਿੱਚ ਆਦਮੀ ਬੈਠਾ ਹੋਵੇ ਉਸ ਮਕਾਨ ਵਿੱਚ। ਸਤਿਗੁਰੂ ਨੂੰ ਪੁੱਛਿਆ ਮਹਾਰਾਜ ਪਾਪ ਤਾਂ ਨਹੀਂ ਹੈ ਕਿਤੇ? ਕਿਉਂਕਿ ਇੱਥੇ ਅਸਾਂ ਇਹ ਵੀ ਸਮਝਣਾ ਵੀ ਪਾਪ ਕੀ ਹੈ ਅਤੇ ਪੁੰਨ ਕੀ ਹੈ। ਪਾਪ ਦਾ ਫਲ ਦੁੱਖ ਹੈ ਅਤੇ ਪੁੰਨ ਦਾ ਫਲ ਸੁੱਖ ਹੈ। ਫਿਰ ਪਹਿਲਾਂ ਉਹਨੂੰ ਸਮਝਣਾ ਪਏਗਾ ਪਾਪ ਹੈ ਕੀ, ਕਿਉਂਕਿ ਪਾਪ ਦੇ ਵਿੱਚੋਂ ਦੁੱਖ ਪੈਦਾ ਹੋਣਾ ਹੈ। ਅਤੇ ਬੰਦਾ ਆਮ ਤੌਰ 'ਤੇ ਦੁੱਖ ਤੋਂ ਡਰਦਾ, ਪਾਪ ਤੋਂ ਨਹੀਂ। ਪਾਪ ਕੀ? ਹਜ਼ੂਰ ਨੇ ਕਿਹਾ ਕੋਈ ਇਤਰਾਜ਼ ਨਹੀਂ। ਇਸ ਤਰ੍ਹਾਂ ਦੇ ਮਕਾਨ ਵਿੱਚ ਜਿਹੜਾ ਮਨੁੱਖ ਬੈਠਾ ਹੈ, ਜਿਹੜਾ ਮੋਤੀਆਂ ਦਾ ਹੀਰਿਆਂ ਦਾ ਬਣਿਆ ਅਤੇ ਕਸਤੂਰੀ ਦੀ ਵਾਸ਼ਨਾ ਆ ਰਹੀ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਅਤੇ ਖੁਸ਼ ਵੀ ਬੜਾ। ਲੀਪ ਆਵੇਂ ਚਾਓ। ਫਿਰ ਮਹਾਰਾਜ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਵੀ ਇਹ ਤੇਰੇ ਜੀਵਨ ਨੂੰ ਭ੍ਰਸ਼ਟ ਕਰ ਜਾਏਗਾ ਮਕਾਨ? ਕਹਿੰਦੇ ਮੈਂ ਤਾਂ ਕਹਿੰਦਾ ਵੀ ਜੇ ਵਿੱਚ ਬੈਠਾ ਮਤ ਦੇਖ ਭੂਲਾਂ ਵਿਸਰੈ, ਇਹਨੂੰ ਵੇਖ ਕੇ ਅੰਦਰੋਂ ਸ਼ਬਦ ਨਿਕਲ ਗਿਆ, ਅੰਦਰੋਂ ਨਾਮ ਦੀ ਧੁਨ ਨਾਲੋਂ ਸੁਰਤ ਟੁੱਟ ਗਈ, ਉਸ ਪਰਮਾਤਮਾ ਦੀ ਯਾਦ ਭੁੱਲ ਗਈ, ਅੰਦਰੋਂ ਚੇਤਾ ਭੁੱਲ ਗਿਆ। ਕੰਧ ਵੱਡੀ ਹੋ ਗਈ, ਰੱਬ ਛੋਟਾ ਰਹਿ ਗਿਆ। ਮੋਤੀ ਵੱਡੇ ਹੋ ਗਏ ਅਤੇ ਗੁਰਬਾਣੀ ਛੋਟੀ ਰਹਿ ਗਈ। ਮਕਾਨ ਦੀ ਸੁਗੰਧੀ ਵੱਡੀ ਹੋ ਗਈ ਅਤੇ ਜਪਜੀ ਸਾਹਿਬ ਰਹਿ ਗਿਆ ਛੋਟਾ। ਕਹਿੰਦੇ ਪਾਪ ਹੋ ਗਈ, ਹੁਣ ਪਾਪ ਸ਼ੁਰੂ ਹੋ ਗਿਆ। ਪਾਪ ਕੰਧਾਂ ਕਰਕੇ ਨਹੀਂ ਸੀ, ਪਾਪ ਮੋਤੀਆਂ ਕਰਕੇ ਨਹੀਂ ਸੀ, ਪਾਪ ਸੁਗੰਧੀ ਕਰਕੇ ਨਹੀਂ ਸੀ, ਪਾਪ ਰੱਬ ਨੂੰ ਭੁੱਲਣ ਕਰਕੇ ਸ਼ੁਰੂ ਹੋਇਆ। ਇਸ ਕਰਕੇ ਪਾਪ ਦਾ ਸੰਬੰਧ ਚੀਜ਼ਾਂ ਨਾਲ ਨਹੀਂ ਹੁੰਦਾ, ਖਿਆਲ ਰੱਖਣਾ। ਜੇ ਕਿਤੇ ਕਿਤੇ ਕੁਝ ਚੀਜ਼ਾਂ ਰੋਕ ਦਿੱਤੀਆਂ ਨੇ ਨਾ ਧਰਮ ਦੇ ਵਿੱਚ, ਕੁਝ ਚੀਜ਼ਾਂ ਰੁਕੀਆਂ ਹੋਈਆਂ ਨੇ ਸਖਤੀ ਨਾਲ, ਜਿਵੇਂ ਚਾਰ ਬੱਜਰ ਕੁਰਹਿਤਾਂ ਨੇ, ਜਾਂ ਗੁਰੂ ਸਾਹਿਬ ਨੇ ਕਿਹਾ ਨਸ਼ਾ ਨਹੀਂ ਖਾਣਾ, ਜਾਂ ਹੋਰ ਕਈ ਤਰ੍ਹਾਂ ਦੇ ਪਾਪ ਦੱਸੇ ਨੇ। ਉਹ ਤਾਂ ਰੁਕਾਵਟਾਂ ਪਾਈਆਂ ਗਈਆਂ ਕਿਉਂਕਿ ਉਹ ਐਸੇ ਕੰਮ ਨੇ ਜਿਨ੍ਹਾਂ ਨੂੰ ਕਰਦਿਆਂ ਰੱਬ ਭੁੱਲਦਾ ਹੀ ਭੁੱਲਦਾ ਹੈ, ਉਹਦੇ ਕੋਈ ਸੰਭਾਵਨਾ ਨਹੀਂ ਵੀ ਇਹ ਕਰਦਿਆਂ ਬੰਦੇ ਨੂੰ ਰੱਬ ਚੇਤੇ ਰਹੇਗਾ। ਇਸ ਕਰਕੇ ਪਰਮਾਨੈਂਟਲੀ ਰੋਕ ਦਿੱਤਾ, ਪੱਕੇ ਕਹਿ ਦਿੱਤਾ ਨਸ਼ਾ ਨਹੀਂ ਪੀਣਾ, ਕਿਉਂਕਿ ਭੁੱਲਦਾ ਬੰਦਾ ਨਸ਼ਾ। ਨਸ਼ਾ ਕਿਉਂ ਰੋਕਿਆ ਧਰਮ ਨੇ? ਕਿਉਂਕਿ ਹੋਰ ਤਾਂ ਉਹਦੇ ਵਿੱਚ ਕੋਈ ਗੁਰੇਜ਼ ਨਹੀਂ ਸੀ। ਜਿਹੜਾ ਨਸ਼ਾ ਹੈ, ਕੁਝ ਨਸ਼ੇ ਦਵਾਈਆਂ ਵਿੱਚ ਪੈਂਦੇ ਨੇ, ਆ ਜਿਹੜੀ ਸ਼ਰਾਬ ਹੈ ਗੁੜ ਤੋਂ ਹੀ ਬਣਦੀ ਹੈ ਨਾ, ਅਤੇ ਗੁੜ ਵੈਸੇ ਵੀ ਬੰਦਾ ਖਾਂਦਾ, ਫਿਰ ਇਹਦੇ 'ਤੇ ਰੋਕ ਕਿਉਂ ਲਾਈ? ਇਹਦੇ 'ਤੇ ਰੋਕ ਤਾਂ ਲਾਈ ਕਿ ਆਦਮੀ ਦੇ ਅੰਦਰ ਜਦੋਂ ਇਹ ਸ਼ਰਾਬ ਜਾਂਦੀ ਹੈ, ਉਹ ਪਹਿਲਾਂ ਤਾਂ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਅਤੇ ਫਿਰ ਦੂਜਿਆਂ ਨੂੰ ਵੀ ਭੁੱਲ ਜਾਂਦਾ ਵੀ ਇਹ ਕੌਣ ਨੇ, ਆਪਣਾ ਪਰਾਇਆ ਨਾ ਪਛਾਣੀ, ਪਛਾਣ ਭੁੱਲ ਗਏ ਉਹਨੂੰ, ਅਰਲ ਬਰਲ ਮੂੰਹੋਂ ਬੋਲਦਾ ਹੈ। ਅਤੇ ਜਿਸ ਬੰਦੇ ਨੂੰ ਆਪਣਾ ਆਪ ਹੀ ਭੁੱਲ ਗਿਆ, ਰੱਬ ਕਿੱਥੋਂ ਚੇਤੇ ਰਹਿਣਾ ਹੈ? ਅਤੇ ਜਦੋਂ ਰੱਬ ਚੇਤੇ ਵਿੱਚੋਂ ਨਿਕਲ ਗਿਆ, ਪਾਪ ਸ਼ੁਰੂ ਹੋ ਗਿਆ। ਨਸ਼ਾ ਤਾਂ ਪਾਪ ਹੈ, ਕਿਉਂ ਪਾਪ ਹੈ ਨਸ਼ਾ? ਨਸ਼ਾ ਪਾਪ ਇਸ ਕਰਕੇ ਹੈ ਵੀ ਉਹਨੂੰ ਪੀਤਿਆਂ ਬੰਦਾ ਰੱਬ ਨੂੰ ਭੁੱਲਦਾ ਹੈ। ਪਰ ਇੱਕ ਗੱਲ ਖਿਆਲ ਰੱਖਿਓ, ਜੇ ਨਸ਼ਾ ਪਾਪ ਹੈ ਕਿ ਉਹਨੂੰ ਪੀਤਿਆਂ ਰੱਬ ਭੁੱਲਦਾ ਹੈ, ਮਕਾਨ ਵੀ ਪਾਪ ਹੈ ਜੇ ਮਕਾਨ ਨੂੰ ਵਹਿੰਦਿਆਂ ਰੱਬ ਭੁੱਲਦਾ ਹੈ, ਤਾਂ ਉਹ ਵੀ ਸ਼ਰਾਬ ਹੀ ਹੈ, ਉਹ ਵੀ ਨਸ਼ਾ ਹੀ ਹੈ। ਜੇ ਕੱਪੜਾ ਵਹਿੰਦਿਆਂ ਗੁਰੂ ਭੁੱਲ ਜਾਂਦਾ ਹੈ, ਗੁਰਦੁਆਰੇ ਵਿੱਚ ਵੀ ਜਾ ਕੇ ਬੰਦਾ ਇੱਕ ਦੂਜੇ ਦੇ ਕੱਪੜੇ ਵਹਿੰਦਾ ਰਹਿੰਦਾ ਹੈ, ਉਹ ਵੀ ਸ਼ਰਾਬ ਹੈ, ਨਸ਼ਾ ਹੈ, ਉਹ ਵੀ ਉਹਦਾ ਵੀ ਖਿਆਲ ਰੱਖਣਾ। ਜੇ ਸੋਨਾ ਪਾਉਂਦਿਆਂ ਗੁਰਬਾਣੀ ਭੁੱਲਦੀ ਹੈ, ਗੁਰੂ ਦਾ ਉਪਦੇਸ਼ ਭੁੱਲ ਜਾਂਦਾ, ਉਹ ਸੋਨਾ ਵੀ ਸ਼ਰਾਬ ਹੈ। ਕੋਈ ਵੀ ਚੀਜ਼ ਜਿਹੜੀ ਬੰਦੇ ਦੀ ਹੋਸ਼ ਨੂੰ ਗਵਾਉਂਦੀ ਹੈ, ਉਹ ਅੰਦਰੋਂ ਭੁੱਲ ਹੀ ਜਾਂਦਾ, ਮੈਂ ਕਰਨ ਕੀ ਆਇਆ ਸੀ, ਲੈਣ ਕੀ ਆਇਆ ਸੀ, ਕਰਨ ਕੀ ਲੱਗ ਪਿਆ, ਭੁੱਲ ਗਿਆ, ਚੇਤਾ ਨਹੀਂ ਰਿਹਾ, ਬੇਹੋਸ਼ ਹੋ ਗਿਆ, ਹੋਸ਼ ਉੱਡ ਗਏ, ਗਲਤ ਚੀਜ਼ਾਂ ਵੱਲ ਤੁਰ ਪਿਆ, ਸਮਝ ਲਓ ਇੱਥੋਂ ਪਾਪ ਸ਼ੁਰੂ ਹੋ ਗਿਆ। ਭਗਤ ਕਬੀਰ ਜੀ ਨੇ ਇੱਕ ਸ਼ਬਦ ਕਿਹਾ ਹੈ, ਮੈਂ ਆਪ ਜੀ ਨਾਲ ਸਾਂਝਾ ਕਰਦੇ ਹਾਂ। ਉਹਨਾਂ ਨੇ ਤਿੰਨ ਚਾਰ ਜਾਨਵਰਾਂ ਦੀ ਉਦਾਹਰਣ ਦਿੱਤੀ, ਬਹੁਤ ਸੁੰਦਰ। ਵਿਸ਼ਾ ਆਪਣਾ ਸਿਰਫ ਇਹ ਹੈ ਕਿ ਭੁਗਤ ਕੀ ਹੈ ਅੱਜ, ਕਿਉਂਕਿ ਇਹਨਾਂ ਤਿੰਨ ਚੀਜ਼ਾਂ 'ਤੇ ਵਿਚਾਰ ਕਰਨੀ ਹੈ ਤਿੰਨ ਚਾਰ ਦਿਨਾਂ ਵਿੱਚ, ਕਿ ਮੁਕਤ, ਭੁਗਤ, ਜੁਗਤ ਤੇਰੀ ਸੇਵਾ। ਭੁਗਤ ਕੀ ਹੈ, ਜੁਗਤ ਕੀ ਹੈ, ਅਤੇ ਮੁਕਤੀ ਕਿਹਨੂੰ ਕਹਿੰਦੇ ਨੇ, ਕੀ ਮੁਕਤੀ ਜ਼ਰੂਰੀ ਹੈ ਕਿ ਨਹੀਂ, ਇਹ ਸਾਰੀਆਂ ਗੱਲਾਂ ਅਗਲੇ ਦੀਵਾਨਾਂ ਵਿੱਚ ਆ ਸਕਦੀਆਂ। ਭਗਤ ਜੀ ਨੇ ਪਦਾਰਥ ਦੀ ਇੱਕ ਬੜੀ ਸੋਹਣੀ ਵਿਆਖਿਆ ਕੀਤੀ ਭੁਗਤ ਦੀ। ਉਹਨਾਂ ਨੇ ਤਿੰਨ ਚਾਰ ਜਾਨਵਰਾਂ ਦਾ ਨਾਮ ਲਿਆ ਹੈ, ਉਹਦੇ ਵਿੱਚੋਂ ਮੈਂ ਸਿਰਫ ਇੱਕੋ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਾਂਗਾ। ਉਹਨਾਂ ਨੇ ਹਾਥੀ ਦੀ ਉਦਾਹਰਨ ਵੀ ਦਿੱਤੀ ਹੈ ਵੀ ਹਾਥੀ ਵਿੱਚ ਬੜੀ ਸ਼ਕਤੀ ਹੈ, ਸਰੀਰਕ ਤੌਰ 'ਤੇ ਬੜਾ ਤਕੜਾ ਹੈ, ਪਰ ਇੱਕ ਭੁਲੇਖੇ ਨੇ, ਇੱਕ ਬੇਹੋਸ਼ੀ ਨੇ ਉਹਨੂੰ ਸਾਰੀ ਜ਼ਿੰਦਗੀ ਵਾਸਤੇ ਗੁਲਾਮ ਕਰ ਲਿਆ। ਤਕੜਾ ਬੜਾ ਸੀ, ਸ਼ਕਤੀ ਬੜੀ ਸੀ। ਉਹ ਕਹਿੰਦੇ ਨੇ ਮੈਂ ਵੇਖਿਆ ਵੀ ਇੰਨਾ ਵੱਡੇ ਸਰੀਰ ਵਾਲਾ ਜਾਨਵਰ ਅਤੇ ਆਹ ਜਿਹੜੇ ਮੰਗਣ ਵਾਲੇ ਨੇ ਉਹਨੂੰ ਲਈ ਫਿਰਦੇ ਨੇ ਦਰਵਾਜ਼ਿਆਂ ਦੇ, ਕਿ ਤੁਸੀਂ ਵੇਖਿਆ ਹੋਣਾ ਸਾਲ ਬਾਅਦ ਮੰਗਣ ਵਾਲੇ ਆਉਂਦੇ ਨੇ ਹਾਥੀ ਲੈ ਕੇ। ਇੰਨਾ ਜ਼ਬਰਦਸਤ ਤਾਕਤ ਵਾਲਾ ਹਾਥੀ, ਇੰਨਾ ਸ਼ਕਤੀਸ਼ਾਲੀ, ਆਪਣੀ ਜ਼ਿੰਦਗੀ ਵਿੱਚ ਲੋਕਾਂ ਤੋਂ ਮਖੌਲ ਕਰਾਉਂਦਾ ਫਿਰਦਾ, ਦਰ ਦਰ 'ਤੇ ਭਟਕਦਾ ਫਿਰਦਾ। ਕਦੀ ਇੱਕ ਦਰ 'ਤੇ ਜਾਂਦੇ ਨੇ, ਜੀ ਹਾਥੀ ਲਿਆਂਦਾ ਦਾਣੇ ਦਿਓ, ਉਹ ਨਹੀਂ ਦਿੰਦੇ, ਫਿਰ ਉਹਨੂੰ ਕਹਿੰਦੇ ਲਿਆਓ ਤੁਹਾਡਾ ਬੱਚਾ ਉੱਤੇ ਬਿਠਾ ਕੇ ਇਹਨੂੰ ਝੂੰਟੇ ਦੇ ਦਿੰਦੇ, ਫਿਰ ਦਿਓਗੇ, ਬੱਚਿਆਂ ਨੂੰ ਝੂੰਟੇ ਦਵਾਉਂਦੇ ਨੇ, ਉਹ ਵਿਚਾਰਾ ਬੱਚੇ ਢੋਂਦਾ ਫਿਰਦਾ ਲੋਕਾਂ ਦੇ, ਇੱਕ ਦਰ ਤੋਂ ਦੂਜੇ 'ਤੇ, ਦੂਜੇ ਤੋਂ ਤੀਜੇ 'ਤੇ, ਤੀਜੇ ਤੋਂ ਚੌਥੇ। ਕਬੀਰ ਜੀ ਕਹਿੰਦੇ ਮੈਂ ਉਹਨੂੰ ਨੇੜੇ ਜਾ ਕੇ ਪੁੱਛਿਆ ਵੀ ਤੂੰ ਇੰਨਾ ਸ਼ਕਤੀਸ਼ਾਲੀ ਕਿੱਧਰ ਭਟਕਦਾ ਫਿਰਨਾ, ਪਿੰਡਾਂ ਵਿੱਚ ਕੁੱਤੇ ਪੈਂਦੇ ਨੇ ਤੈਨੂੰ, ਕਿੱਧਰ ਤੁਰਿਆ ਫਿਰਨਾ, ਲੋਕ ਵੇਖਣ ਵਾਸਤੇ ਆਉਂਦੇ, ਵੇਖੋ ਹਾਥੀ ਆਇਆ, ਕੋਈ ਕੁਝ ਕਹਿੰਦਾ। ਕਹਿੰਦੇ ਉਹਦੀ ਮੈਂ ਦਾਸਤਾਨ ਪੁੱਛੀ, ਪਤਾ ਲੱਗਾ ਸ਼ਕਤੀਸ਼ਾਲੀ ਬੜਾ ਸੀ, ਪਰ ਜਦੋਂ ਅੰਦਰੋਂ ਸੌਂ ਗਿਆ, ਅੰਦਰੋਂ ਬੇਹੋਸ਼ ਹੋ ਗਿਆ ਅਤੇ ਗੁਲਾਮ ਹੋ ਗਿਆ, ਨਹੀਂ ਤਾਂ ਇਹਨੂੰ ਪਕੜਨ ਵਾਲੀ ਕੋਈ ਸ਼ਕਤੀ ਨਹੀਂ ਸੀ। ਕਿਵੇਂ ਪਕੜਿਆ ਗਿਆ? ਕਬੀਰ ਜੀ ਕਹਿੰਦੇ ਨੇ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਹੇ ਮੇਰੇ ਮਨ, ਤੂੰ ਵੀ ਉਸ ਹਾਥੀ ਵਾਂਗੂ ਕਮਲਾ ਹੈ। ਉਹ ਤਾਂ ਸਿਰਫ ਉਦਾਹਰਨ ਦਿੱਤੀ ਗਈ ਹੈ, ਬੌਰੇ ਦਾ ਅਰਥ ਹੈ ਕਮਲਾ। ਇਹਦੀ ਜਿਹੜੀ ਤੁਕ ਹੈ ਨਾ ਸਾਰੇ ਸ਼ਬਦ ਦੀ, ਉਹ ਇਹਦੇ ਉੱਤੇ ਖੜੀ ਹੈ ਕਿ ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ। ਇਹ ਚੀਜ਼ ਤੈਨੂੰ ਸਮਝ ਨਹੀਂ ਪਏਗੀ, ਇੱਕ ਗੱਲ ਖਿਆਲ ਰੱਖਣਾ, ਕੁਝ ਚੀਜ਼ਾਂ ਤਾਂ ਠੀਕ ਹੋਣਗੀਆਂ ਬੰਦਾ ਸਮਝੇਗਾ, ਉਹ ਕੰਮ ਰੱਬ ਨੇ ਨਹੀਂ ਕਰਨਾ, ਖਿਆਲ ਰੱਖਣਾ, ਬੰਦੇ ਨੂੰ ਕਰਨਾ ਪੈਣਾ। ਅੱਜ ਕਰ ਲਵੇ, ਸਾਲ ਨੂੰ ਕਰੇ, ਦਸਾਂ ਸਾਲਾਂ ਨੂੰ ਕਰੇ, ਸੌ ਸਾਲ ਨੂੰ ਕਰ ਲਵੇ। ਬਿਖ ਹੈ ਬਾਚ, ਇੱਥੇ ਚੌਵਾਂ ਪਾਸੇ ਜ਼ਹਿਰ ਹੈ, ਤੂੰ ਉਹਦੇ ਤੋਂ ਬਚਣਾ ਹੈ। ਬਾਜ਼ਾਰ ਹੈ ਇੱਥੇ, ਅੰਮ੍ਰਿਤ ਵੀ ਹੈ, ਜ਼ਹਿਰ ਵੀ ਹੈ। ਅਤੇ ਇੱਥੇ ਇੱਕ ਹੋਰ ਵੱਡਾ ਵੱਡਾ ਨੁਕਸ ਹੈ ਕਿ ਇੱਥੇ ਜ਼ਹਿਰ ਦੇ ਉੱਤੇ ਲਿਖਿਆ ਹੋਇਆ ਅੰਮ੍ਰਿਤ ਮਿੱਠਾ ਹੈ, ਅਤੇ ਜਿਹੜਾ ਅੰਮ੍ਰਿਤ ਹੈ ਉਹਦੇ ਉੱਤੇ ਲਿਖਿਆ ਹੋਇਆ ਵੀ ਅਲੂਣੀ ਹੈ, ਇਹਦੇ ਵਿੱਚ ਕੋਈ ਸਵਾਦ ਨਹੀਂ। ਕਿੱਥੇ ਸਵਾਦ ਆਉਂਦਾ ਹੈ? ਇਹ ਤਾਂ ਭਾਗਾਂ ਦੀ ਨਿਸ਼ਾਨੀ ਹੈ ਵੀ ਗੁਰੂ ਕੋਲ ਆ ਕੇ ਬਹਿ ਗਏ ਅਤੇ ਕੀਰਤਨ ਮਿੱਠਾ ਲੱਗ ਜਾਏ, ਬੜੇ ਵੱਡੇ ਭਾਗ, ਨਹੀਂ ਤਾਂ ਚੋਟਾਂ ਵੱਜਦੀਆਂ ਨੇ, ਨਹੀਂ ਤਾਂ ਲੋਕ ਗੁਰਦੁਆਰੇ ਦੇ ਬਾਹਰ ਬਹਿ ਕੇ ਸਾਰਾ ਦਿਨ ਨਿੰਦਿਆ ਕਰਦੇ ਨੇ, ਸਾਰਾ ਦਿਨ ਚੁਗਲੀਆਂ, ਅਤੇ ਸ਼ਾਮ ਨੂੰ ਜਦੋਂ ਸਪੀਕਰ ਦੀ ਆਵਾਜ਼ ਆਉਂਦੀ ਨਾ, ਰਹਿ ਰਾਜ ਸਾਹਿਬ ਜੀ ਸ਼ੁਰੂ ਹੁੰਦੀ ਹੈ, ਕਹਿੰਦੇ ਆਹ ਸ਼ਬਦ ਸਪੀਕਰ ਦੀ ਆਵਾਜ਼ ਬੰਦ ਕਰਾ ਦਿਓ, ਕਹਿੰਦੇ ਅੰਦਰ ਨੂੰ ਵੱਜਦੀ ਹੈ। ਸਾਰਾ ਦਿਨ ਗੱਲਾਂ ਅੰਦਰ ਨੂੰ ਨਹੀਂ ਵੱਜੀਆਂ, ਸਾਰਾ ਦਿਨ ਤਾਸ਼ ਖੇਡੀ ਉਦੋਂ ਨਹੀਂ, ਸਾਰਾ ਦਿਨ ਹੱਲਾ ਗੁੱਲਾ ਕੀਤਾ ਉਦੋਂ ਨਹੀਂ, ਸਾਰਾ ਦਿਨ ਜੋ ਮਰਜ਼ੀ ਕੀਤਾ ਕੁਝ ਨਹੀਂ ਅੰਦਰ ਨੂੰ ਵੱਜਾ, ਪਰ ਆ ਗੁਰਦੁਆਰੇ ਵਿੱਚੋਂ ਸਤਨਾਮ ਵਾਹਿਗੁਰੂ ਦੀ ਆਵਾਜ਼ ਆਈ, ਇਹ ਕਿਉਂ ਵੱਜੀ ਅੰਦਰ ਨੂੰ? ਚੰਗਾ ਨਹੀਂ ਲੱਗਦਾ, ਇਹ ਕੌੜਾ ਹੈ ਸਿਸਟਮ ਜਿਹੜਾ, ਇਹਦੇ ਉੱਤੇ ਲੇਬਲ ਜਿਹੜਾ ਕੌੜਾ ਹੈ। ਤਾਂ ਕਬੀਰ ਜੀ ਨੇ ਕਿਹਾ ਇੱਥੇ ਵੇਖ ਕੇ ਤੈਨੂੰ ਨਹੀਂ ਪਤਾ ਲੱਗਣਾ ਇੱਥੇ ਜ਼ਹਿਰ ਕਿਹੜਾ ਅਤੇ ਅੰਮ੍ਰਿਤ ਕਿਹੜੀ, ਗੁਰੂ ਦੀ ਸੰਗਤ ਦੀ ਤਾਂ ਲੋੜ ਹੈ, ਗੁਰੂ ਦੀ ਤਾਂ ਜ਼ਰੂਰਤ ਹੈ, ਨਹੀਂ ਤਾਂ ਗਲਤ ਤੂੰ ਖਰੀਦ ਲਏਂਗਾ। ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ, ਗਇਓ ਨਾ ਰਾਮ ਜਹਾਜ਼। 'ਤੇ ਪਹਿਲੀ ਉਦਾਹਰਨ ਦਿੱਤੀ ਹਾਥੀ ਦੀ, ਕਹਿੰਦੇ ਉਸ ਹਾਥੀ ਨੂੰ ਮੈਂ ਪੁੱਛਿਆ ਤੂੰ ਗੁਲਾਮ ਕਿਉਂ ਹੋ ਗਿਆ, ਤਾਕਤ ਵਾਲਾ ਤਾਂ ਬਣਾ, ਆਹ ਦੋ ਬੰਦੇ ਤੈਨੂੰ ਖਿੱਚੀ ਫਿਰਦੇ। ਉਹਨੇ ਕਿਹਾ ਜੇ ਗੁਲਾਮ ਕਿੱਥੋਂ ਆਉਣਾ ਸੀ, ਭੁੱਲ ਗਿਆ, ਬਸ ਸੌਂ ਗਿਆ, ਮੈਨੂੰ ਸਮਝ ਨਹੀਂ ਰਹੀ ਬਈ ਕਰਨ ਕੀ ਚੱਲਾਂ। ਕਹਿੰਦੇ ਸ਼ਿਕਾਰੀਆਂ ਨੇ ਫੜ ਲਿਆ ਮੈਨੂੰ, ਕਿਵੇਂ ਫੜਿਆ ਤੈਨੂੰ ਇੰਨੇ ਵੱਡੇ ਨੂੰ, ਸ਼ਿਕਾਰੀ ਤਾਂ ਛੋਟਾ ਜਿਹਾ ਹੁੰਦਾ। ਕਹਿੰਦੇ ਉਹਨੇ ਜੁਗਤ ਨਾਲ ਫੜਿਆ ਹੈ, ਜੁਗਤ। ਇਹ ਗੱਲ ਸਾਨੂੰ ਖਿਆਲ ਰੱਖਣੀ ਚਾਹੀਦੀ, ਬੰਦਾ ਜਦੋਂ ਵੀ ਮਾਇਆ ਨੇ ਫੜਿਆ, ਮਾਇਆ ਨੇ ਜੁਗਤ ਨਾਲ ਫੜਿਆ ਹੈ, ਅਤੇ ਜਦੋਂ ਵੀ ਬੰਦੇ ਨੇ ਛੁੱਟਣਾ ਜੁਗਤ ਨਾਲ ਹੀ ਛੁੱਟਣਾ, ਔਰ ਕੋਈ ਰਸਤਾ ਨਹੀਂ। ਕਾਲ ਬੂਤ ਕੀ ਹਸਤਨੀ, ਹਸਤਨੀ ਕਹਿੰਦੇ ਨੇ ਹਾਥਣੀ ਨੂੰ, ਕਾਲ ਬੂਤ ਕਹਿੰਦੇ ਨੇ ਕਾਗਜ਼ ਦੀ ਬਣਾਈ ਹੋਈ ਹਾਥਣੀ। ਕਹਿੰਦੇ ਸ਼ਿਕਾਰੀਆਂ ਨੇ ਫੜਨਾ ਸੀ ਅਤੇ ਤਰੀਕਾ ਕੀ ਵਰਤਿਆ, ਕਾਗਜ਼ ਦੀ ਹਾਥਣੀ ਬਣਾਈ, ਉਹਦਾ ਬੁੱਤ ਬਣਾ ਦਿੱਤਾ, ਜੰਗਲ ਵਿੱਚ ਜਾ ਕੇ ਕੱਢਿਆ ਇੱਕ ਟੋਇਆ, ਉਸ ਟੋਏ ਦੇ ਉੱਤੇ ਪਾਈਆਂ ਲੱਕੜਾਂ ਛੋਟੀਆਂ ਛੋਟੀਆਂ, ਘਾਹ ਸਿੱਟ ਦਿੱਤਾ, ਉਹਦੇ ਉੱਤੇ ਛੱਤ ਪਾ ਦਿੱਤੀ, ਇੰਝ ਲੱਗੇ ਵੀ ਇੱਥੇ ਕੋਈ ਟੋਇਆ ਨਹੀਂ, ਸਿੱਧੀ ਸਾਫ ਥਾਂ ਹੈ। ਕਹਿੰਦੇ ਉਹਦੇ ਉੱਤੇ ਉਹ ਕਾਗਜ਼ ਦੀ ਬਣਾਈ ਹੋਈ ਕਾਲ ਬੂਤ ਦਾ ਢਾਂਚਾ ਸੀ ਜਿਹੜਾ ਉਸ ਹਾਥਣੀ ਦਾ ਉੱਤੇ ਖੜਾ ਕਰ ਦਿੱਤਾ, ਅਤੇ ਸ਼ਿਕਾਰੀ ਲੁੱਕ ਕੇ ਬੈਠ ਗਏ। ਹਾਥੀ ਆਇਆ, ਉਹਨੇ ਦੂਰੋਂ ਵੇਖਿਆ ਅਤੇ ਵੇਖ ਕੇ ਭੁੱਲ ਗਿਆ ਵੀ ਇਹ ਹਾਥਣੀ ਅਸਲੀ ਨਹੀਂ ਹੈ ਅਤੇ ਕਾਗਜ਼ ਦੀ ਬਣੀ ਹੋਈ, ਧੋਖਾ ਹੈ। ਕਦੋਂ ਹੋਇਆ, ਜਦੋਂ ਅੰਦਰੋਂ ਭੁੱਲ ਗਿਆ, ਜਦੋਂ ਆਪਣੇ ਆਪੇ ਤੋਂ ਬਾਹਰ ਨਿਕਲਿਆ, ਬੇਹੋਸ਼ੀ ਆ ਗਈ, ਮਨ ਸੌਂ ਗਿਆ, ਬਸ ਮਨ ਸੁੱਤਾ ਨਹੀਂ ਅਤੇ ਬੰਦਾ ਗੁਲਾਮ ਹੋਇਆ ਨਹੀਂ। ਇਸ ਲਈ ਕਹਿੰਦੇ ਨੇ ਜੇ ਤੂੰ ਇੱਥੇ ਜਾਗ ਕੇ ਰਹਿਣਾ ਹੈ ਤਾਂ ਗੁਰੂ ਦੇ ਕੋਲ ਰਹੋ, ਗੁਰੂ ਨੂੰ ਨਾਲ ਰੱਖੀ। ਕਿਉਂ? ਕਿਉਂਕਿ ਬੰਦੇ ਦਾ ਮਨ ਇਸ ਤਰ੍ਹਾਂ ਦਾ ਨਹੀਂ ਵੀ ਉਹ ਖੁਦ ਜਾਗਦਾ ਰਹੇ, ਉਹਨੂੰ ਜਗਾਉਣ ਵਾਲੇ ਦੀ ਲੋੜ ਹੈ, ਨਾਲ ਚਾਹੀਦਾ ਹੈ। ਕੋਈ ਇਕੱਲਾ ਨਹੀਂ ਜਾਗ ਸਕਦਾ ਬਿਲਕੁਲ। ਗੁਰੂ ਦਾ ਕੰਮ ਇਹ ਹੈ, ਵੇਖੋ ਬਾਣੀ ਤਾਂ ਉਹ ਹੀ ਸੀ ਜਿਹੜੀ ਪੰਜ ਪਿਆਰਿਆਂ ਨੇ ਇੱਕ ਵਾਰੀ ਕਹਿ ਦਿੱਤੀ ਵੀ ਪੰਜ ਬਾਣੀਆਂ ਨੇ, ਇਹ ਕਿਉਂ ਕਿਹਾ ਵੀ ਸਵੇਰੇ ਵੀ ਪੜ੍ਹਨੀ ਹੈ ਅਤੇ ਸ਼ਾਮ ਨੂੰ ਵੀ ਪੜ੍ਹਨੀ, ਕੀ ਲੋੜ ਪੈ ਗਈ? ਉਹੀ ਜਪਜੀ ਸਾਹਿਬ ਫਿਰ ਕਿਉਂ ਪੜ੍ਹਨਾ, ਕੀ ਲੋੜ ਪੈ ਗਈ? ਉਹ ਤਾਂ ਪੜ੍ਹਨਾ ਸੀ ਤਾਂ ਕਿ ਬੰਦਾ ਇੱਕ ਵਾਰੀ ਜਾਗਦਾ ਹੈ ਅਤੇ ਫਿਰ ਸੌਣ ਦੀ ਸੰਭਾਵਨਾ ਹੋ ਜਾਂਦੀ ਹੈ, ਅਤੇ ਫਿਰ ਵਾਰ ਵਾਰ ਉਹਨੂੰ ਜਗਾਉਣ ਵਾਲਾ ਚਾਹੀਦਾ। ਤੁਸੀਂ ਵੇਖਦੇ ਹੋ ਬੱਚੇ ਸੌਂਦੇ ਨੇ, ਸਵੇਰੇ ਮਾਂ ਰੋਜ਼ ਆਵਾਜ਼ ਦਿੰਦੀ ਹੈ, ਰੋਜ਼ ਜਗਾਉਣਾ ਪੈਂਦਾ, ਨਹੀਂ ਤਾਂ ਨਹੀਂ ਜਾਗਦੇ। ਤਾਂ ਗੁਰੂ ਦੀ ਸਿੱਖ ਨੂੰ ਤਾਂ ਲੋੜ ਹੈ ਕਿਉਂਕਿ ਆਦਮੀ ਸੌਂ ਜਾਂਦਾ ਸੰਸਾਰ ਵਿੱਚ, ਭੁੱਲ ਜਾਂਦਾ ਹੈ, ਚੇਤਾ ਉਹਦਾ ਵਿਸਰ ਜਾਂਦਾ। ਉਹ ਹਾਥੀ ਕਹਿੰਦਾ ਹੈ, ਕਬੀਰ ਸਾਹਿਬ ਕਹਿੰਦੇ ਮੈਂ ਪੁੱਛਿਆ ਵੀ ਤੂੰ ਕਿਉਂ ਗੁਲਾਮ ਹੋ ਗਿਆ, ਕਹਿਣ ਲੱਗੇ ਸੌਂ ਗਿਆ ਸਾਂ, ਅੰਦਰੋਂ ਭੁੱਲ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ ਵੀ ਇਸ ਆਹ ਕਾਲ ਬੂਤ ਕੀ ਹਸਨੀ ਜਿਹੜੀ ਹਾਥਣੀ ਹੈ ਇਹਦੇ ਥੱਲੇ ਟੋਇਆ, ਮੈਂ ਵੇਖਿਆ ਨਹੀਂ ਧਿਆਨ ਨਾਲ, ਦੌੜ ਕੇ ਆਇਆ, ਭੱਜ ਕੇ ਆਇਆ, ਸਰੀਰ ਭਾਰਾ ਸੀ, ਉੱਥੇ ਟੋਇਆ ਸੀ, ਉੱਤੇ ਸੁੱਕੀਆਂ ਲੱਕੜਾਂ ਸਨ, ਘਾਹ ਸੀ, ਉੱਤੇ ਕਾਗਜ਼ ਦੀ ਹਾਥਣੀ ਸੀ, ਵਿਕਾਰੀ ਹੋ ਗਿਆ, ਵਾਸ਼ਨਾ ਗ੍ਰਸਤ ਹੋ ਗਿਆ, ਕਾਮੀ ਹੋ ਗਿਆ, ਕਾਮ ਦੇ ਵਿੱਚ ਬੇਹੋਸ਼ ਹੋ ਗਿਆ, ਅਤੇ ਬੇਹੋਸ਼ ਹੋ ਕੇ ਉੱਥੇ ਦੌੜ ਕੇ ਆਇਆ, ਟੋਏ ਦੇ ਵਿੱਚ ਡਿੱਗ ਪਿਆ, ਸਰੀਰ ਭਾਰਾ ਸੀ, ਟੋਏ ਵਿੱਚ ਡਿੱਗ ਪਿਆ, ਅਤੇ ਹੁਣ ਯਤਨ ਕਰਦਾ ਬਾਹਰ ਨਿਕਲਣ ਦਾ, ਪਰ ਟੋਇਆ ਇੰਨਾ ਵੱਡਾ ਸੀ ਉਹਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਾਂਦਾ। ਹੁਣ ਲੱਤਾਂ ਮਾਰਦਾ ਹੈ, ਤੜਫਦਾ ਹੈ, ਸ਼ਿਕਾਰੀ ਦੁਆਲੇ ਆ ਕੇ ਇਕੱਠੇ ਹੋ ਗਏ ਔਰ ਉਹਨੂੰ ਵੇਖ ਕੇ ਹੱਸਦੇ ਨੇ, ਕਹਿੰਦੇ ਹੁਣ ਬਸ ਮਾਰ ਲੈ ਲੱਤਾਂ ਪੈਰ ਤੇਰੇ, ਹੁਣ ਕੋਈ ਬਸ ਦੀ ਗੱਲ ਨਹੀਂ, ਟੋਏ ਵਿੱਚੋਂ ਨਿਕਲਣ। ਉਹਦੇ ਵਿੱਚ ਫਸ ਗਿਆ, ਅਤੇ ਜਦੋਂ ਉਸ ਟੋਏ ਵਿੱਚ ਫਸਿਆ, ਨਾਲ ਹੀ ਉਹਦੀ ਖੁਰਾਕ ਬੰਦ ਹੋ ਗਈ। ਅਜੇ ਨਹੀਂ ਉਹਨਾਂ ਸ਼ਿਕਾਰੀਆਂ ਨੇ ਫੜਿਆ, ਕਿਉਂਕਿ ਅਜੇ ਉਹਨੂੰ ਕੱਢਦੇ ਤਾਂ ਫਿਰ ਦੌੜ ਜਾਂਦਾ, ਅਜੇ ਨਹੀਂ ਉਹਨਾਂ ਨੇ ਕੱਢਣਾ। 15-20 ਦਿਨ ਉਹਦੀ ਖੁਰਾਕ ਬੰਦ ਰੱਖੀ, ਭੁੱਖਾ ਰਹਿ ਰਹਿ ਕੇ ਅੰਦਰੋਂ ਕਮਜ਼ੋਰ ਪੈ ਗਿਆ, ਲੱਤਾਂ ਪੈਰਾਂ ਮਾਰਨੇ ਵੀ ਬੰਦ ਕਰ ਦਿੱਤੇ। ਕਬੀਰ ਸਾਹਿਬ ਕਹਿੰਦੇ ਬਸ ਇਹ ਹਾਲਤ ਮਨੁੱਖ ਦੀ ਹੈ, ਉਹ ਵਾਸ਼ਨਾ ਦੇ ਟੋਏ ਵਿੱਚ ਡਿੱਗ ਜਾਂਦਾ ਹੈ ਅਤੇ ਫਿਰ ਐਸਾ ਡਿੱਗਦਾ ਹੈ ਵੀ ਫਿਰ ਕਮਜ਼ੋਰ ਹੋ ਜਾਂਦਾ ਹੈ, ਫਿਰ ਨਹੀਂ ਨਿਕਲਦਾ ਉਹਦੇ ਵਿੱਚੋਂ, ਫਿਰ ਬਸ ਨਿਕਲਦਾ ਨਹੀਂ, ਫਿਰ ਤਾਂ ਮੌਤ ਹੀ ਕੱਢਦੀ ਉਸਨੂੰ, ਮੌਤ ਉਸਨੂੰ ਕੱਢ ਲੈਂਦੀ। ਜਿਵੇਂ ਸ਼ਿਕਾਰੀ ਵੇਖ ਲੈਂਦੇ ਕਿ ਹੁਣ ਕਮਜ਼ੋਰ ਪੈ ਗਿਆ, ਫਿਰ ਹਾਥੀ ਨੂੰ ਬਾਹਰ ਕੱਢਦੇ ਰੱਸਾ ਪਾ ਕੇ ਵੀ ਹੁਣ ਇਹਨੂੰ ਮੰਗਾਂਗੇ, ਇਹਦੇ ਨਾਲ ਦਾਣੇ ਮੰਗਾਂਗੇ, ਉਪਜੀਵਿਕਾ ਚੱਲੇਗੀ। ਤਾਂ ਇਸ ਤਰ੍ਹਾਂ ਕਾਮਰੂਪੀ ਸ਼ਿਕਾਰੀ ਜਿਹੜਾ ਹੈ ਮਨੁੱਖ ਨੂੰ ਗੁਲਾਮ ਕਰ ਲੈਂਦਾ, ਡਿੱਗ ਕੇ ਕਮਜ਼ੋਰ ਕਰ ਦਿੰਦਾ, ਫਿਰ ਉਹ ਨਿਕਲ ਨਹੀਂ ਸਕਦਾ, ਬਸ ਫਿਰ ਤਾਂ ਸ਼ਮਸ਼ਾਨ ਘਾਟ ਦੀ ਅੱਗ ਹੀ ਕੰਮ ਆਉਂਦੀ, ਇਸ ਤੋਂ ਪਹਿਲਾਂ ਨਹੀਂ ਨਿਕਲਦਾ, ਇਹਦੇ ਵਿੱਚੋਂ ਨਹੀਂ ਨਿਕਲ ਸਕਦਾ। ਉਹਦੀ ਉਦਾਹਰਣ ਦਿੱਤੀ ਅਤੇ ਕਿਉਂ ਹੋਇਆ, ਕਹਿੰਦੇ ਭੁੱਲ ਗਿਆ, ਸਿਰਫ ਪਦਾਰਥ ਨੂੰ ਵੇਖ ਕੇ ਭੁੱਲ ਗਿਆ। ਭੁਗਤ ਪਹਿਲਾ ਨੰਬਰ ਹੈ, ਭੁਗਤ, ਜੁਗਤ ਅਤੇ ਮੁਕਤ, ਜਿਹਨੂੰ ਸਰੀਰਕ ਤੌਰ 'ਤੇ ਪੈਦਾ ਕੀਤਾ ਪਰਮਾਤਮਾ ਨੇ, ਭੁਗਤ ਉਹਦੇ ਲਈ ਬਣਾਈ ਹੈ, ਪਦਾਰਥ ਉਹਦੇ ਲਈ ਬਣਾਏ ਨੇ, ਕਾਮ ਕ੍ਰੋਧ ਲੋਭ ਮੋਹ ਉਹਦੇ ਵਾਸਤੇ ਬਣਾਏ ਨੇ, ਕਿਉਂਕਿ ਸੰਸਾਰ ਨੂੰ ਚਲਾਉਣਾ। ਪਰ ਇਹਦੇ ਵਿੱਚ ਉਹ ਬੰਦਾ ਡਿੱਗ ਪਏਗਾ ਜਿਹਦੇ ਕੋਲ ਗੁਰੂ ਦੁਆਰਾ ਦਿੱਤੀ ਹੋਈ ਜੁਗਤ ਨਹੀਂ, ਫਸ ਜਾਏਗਾ। ਅਤੇ ਜਿਹਦੇ ਕੋਲ ਜੁਗਤ ਨਹੀਂ ਉਹ ਗੁਲਾਮ ਹੋ ਗਿਆ, ਉਹਦੀ ਆਜ਼ਾਦੀ ਖਤਮ ਹੋ ਗਈ, ਉਹਦੀ ਮੁਕਤੀ ਜਿਹੜੀ ਉਹਦੇ ਕੋਲ ਦੂਰ ਦੌੜ ਗਈ, ਮੁਕਤੀ ਦੇ ਆਉਣ ਦਾ ਸਵਾਲ ਹੀ ਨਹੀਂ। ਤਾਂ ਕਹਿੰਦੇ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼। ਇਸ ਤਰ੍ਹਾਂ ਦਾ ਇੱਕ ਚਲਿੱਤਰ ਪਰਮਾਤਮਾ ਨੇ ਇੱਥੇ ਰਚਿਆ ਹੈ ਮਾਇਆ ਦਾ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ। ਗਜ ਕਹਿੰਦੇ ਹਾਥੀ ਨੂੰ, ਕਾਮ ਸਵਾਏ ਦਾ ਅਰਥ ਹੈ ਕਾਮ ਦੇ ਸਵਾਦ ਵਿੱਚ। ਗਜ ਬਸ ਪਰੇ ਮਨ ਬੌਰਾ ਰੇ ਅੰਕੁਸ਼ ਸਹਿਓ ਸੀਸ, ਬਸ ਫਿਰ ਸਾਰੀ ਉਮਰ ਅੰਕੁਸ਼ ਦਾ ਅਰਥ ਕੁੰਡਾ ਟਿੱਕ ਗਿਆ ਉਸ ਹਾਥੀ ਦੇ ਸਿਰ 'ਤੇ। ਕਬੀਰ ਸਾਹਿਬ ਕਹਿੰਦੇ ਮੈਂ ਵੇਹਨਾ ਪਤਾ ਨਹੀਂ ਕਿੰਨਿਆਂ ਕੁ ਪਿੰਡਾਂ ਵਿੱਚ ਵਿਚਾਰਾ ਮੰਗਦਾ ਫਿਰਦਾ, ਕਦੀ ਇਸ ਦਰ 'ਤੇ ਕਦੀ ਉਸ ਦਰ 'ਤੇ, ਗੁਲਾਮੀ ਮਿਲ ਗਏ। ਦੂਜਾ ਉਦਾਹਰਣ ਦਿੱਤਾ ਕਿਵੇਂ ਬੰਦਾ ਭੁਗਤ ਨੂੰ ਵਰਤ ਕੇ ਡਿੱਗ ਪੈਂਦਾ ਇਹਦੇ ਵਿੱਚ। ਪਦਾਰਥ, ਭੁਗਤ ਦੇ ਅਰਥ ਫਿਰ ਪਦਾਰਥ ਕਵਾਂ ਕਿਉਂਕਿ ਇਹ ਸਾਡੀ ਤਰਾਸ ਦੀ ਹੈ। ਗੁਰਬਾਣੀ ਪੜ੍ਹਨ ਦੇ ਨਾਲ ਨਾਲ ਵਿਚਾਰਨ ਦਾ ਰਿਵਾਜ ਸਾਡੀ ਕੌਮ ਵਿੱਚੋਂ ਬੜਾ ਘੱਟ ਗਿਆ। ਕੀਰਤਨ ਦਰਬਾਰ ਬੜੇ ਨੇ, ਝੂਮਣ ਵਾਲੇ ਸੱਜਣ ਬੜੇ ਨੇ, ਪਰਚੀਆਂ ਆ ਜਾਂਦੀਆਂ ਨੇ, ਸੁਣਾਉਣ ਵਾਲੇ ਸੁਣਾਉਂਦੇ ਨੇ, ਉਹ ਫਿਰ ਕਹਿ ਜਾਂਦੇ ਨੇ ਪਰਚੀਆਂ ਆਹ ਕਈਆਂ ਸਨ ਆਹ ਸ਼ਬਦ ਨੇ, ਪਰ ਇਹਦਾ ਵਿੱਚ ਹੈ ਕਿ ਉਹ ਤਾਂ ਕਥਾ ਵਿੱਚੋਂ ਪਤਾ ਲੱਗਣਾ ਨਾ, ਲਿਖਿਆ ਕੀ ਹੋਇਆ। ਵਿਚਾਰ ਬੜੀ ਘੱਟ ਗਈ ਹੈ ਅਤੇ ਵਿਚਾਰ ਬੰਦਾ ਸੁਣਨਾ ਵੀ ਬੜਾ ਘੱਟ ਚਾਹੁੰਦਾ ਹੈ, ਕਿਉਂਕਿ ਜੇ ਵਿਚਾਰ ਕੀਤੀ ਤਾਂ ਉਹਦੇ ਵਿੱਚ ਬੰਦੇ ਦੇ ਜੀਵਨ ਦੇ ਨੁਕਸ ਨਿਕਲਦੇ ਨੇ, ਆਪਾਂ ਗਲਤ ਕਿੱਥੇ ਜਾ ਰਹੇ ਹਾਂ। ਉਹ ਗਲਤੀ ਫਿਰ ਬੰਦੇ ਨੂੰ ਸੁਧਾਰਨੀ ਪੈਂਦੀ ਅਤੇ ਜਾਂ ਫਿਰ ਬੰਦਾ ਉਹਦੇ ਤੋਂ ਨਮੋਸ਼ੀ ਉਹਨੂੰ ਹੁੰਦੀ ਵੀ ਮੈਂ ਠੀਕ ਨਹੀਂ ਕਰ ਰਿਹਾ। ਇਸ ਕਰਕੇ ਕਥਾ ਬੜੇ ਘੱਟ, ਵੈਸੇ ਹੁਣ ਤਾਂ ਰੁਝਾਨ ਵੱਧ ਗਿਆ, ਪਰ ਜਿੱਦਣ ਇਹ ਸੁਣਨਾ ਸ਼ੁਰੂ ਕਰ ਦਿੱਤਾ ਸਮਝ ਆ ਜਾਏਗੀ ਸਿੱਖੀ ਹੈ ਕਿ ਹੁਣ ਭੁਗਤ ਸ਼ਬਦ ਅਸੀਂ ਸਿੱਖ ਹਜ਼ਾਰਾਂ ਵਾਰੀ ਪੜ੍ਹਦਾ ਹੈ। ਜਪਜੀ ਸਾਹਿਬ ਵਿੱਚ ਆਉਂਦਾ ਭੁਗਤ ਗਿਆਨ ਦਇਆ ਭੰਡਾਰਨ, ਪਰ ਭੁਗਤ ਦੇ ਨਾਲ ਮੈਨੂੰ ਪਦਾਰਥ ਵਾਰ ਵਾਰ ਤਾਂ ਕਹਿਣਾ ਪੈਂਦਾ ਵੀ ਇਹਦੇ ਵੱਲ ਆਪਾਂ ਧਿਆਨ ਨਹੀਂ ਦਿੱਤਾ। ਇੱਕ ਦਿਨ ਮੈਨੂੰ ਇਹ ਕਿਸੇ ਦਾ ਫੋਨ ਆਇਆ ਸੀ ਵੀ ਜਿਹੜੀ ਬਾਣੀ ਜਪਜੀ ਸਾਹਿਬ ਦੇ ਵਿੱਚ ਸੋਦਰ ਦੀ ਪੌੜੀ ਹੈ ਅਤੇ ਰਹਿ ਰਾਸ ਵਿੱਚ ਵੀ ਸੋਦਰ ਆਉਂਦਾ, ਇਹਨਾਂ ਵਿੱਚ ਕੀ ਫਰਕ ਹੈ, ਦੋ ਵਾਰੀ ਕਿਉਂ ਆਈ ਅਤੇ ਗੁਰੂ ਸਾਹਿਬ ਨੇ ਫਰਕ ਕਿਉਂ ਪਾਇਆ ਇਹਦੇ ਵਿੱਚ। ਸਲੋਕ ਵਿੱਚ ਵੀ ਫਰਕ ਹੈ, ਜਿਹੜਾ ਸਲੋਕ ਪਵਨ ਗੁਰੂ ਪਾਣੀ ਪਿਤਾ ਇਹਦੇ ਵਿੱਚ ਵੀ ਫਰਕ ਆਉਂਦਾ, ਥੋੜ੍ਹੇ ਥੋੜ੍ਹੇ ਅੱਖਰਾਂ ਵਿੱਚ ਜਪਜੀ ਸਾਹਿਬ ਵਿੱਚ ਆਉਂਦਾ ਸੋਦਰ ਕਿਹਾ ਸੋ ਕਰ ਕਿਹਾ, ਉੱਥੇ ਆਉਂਦਾ ਸੋਦਰ ਤੇਰਾ ਕਿਹਾ ਸੋ ਕਰ ਕਿਹਾ। ਇਹ ਕਿਉਂ ਲਫਜ਼ ਬਦਲੇ? ਮੈਂ ਕਿਹਾ ਵੀ ਇਹ ਪਹਿਲੀ ਗੱਲ ਤਾਂ ਇਹ ਜਵਾਬ ਵੀ ਇਹ ਗੁਰੂ ਦੀ ਗੱਲ ਹੈ, ਗੁਰੂ ਜਾਣਦਾ ਹੈ। ਦੂਜੀ ਗੱਲ ਜਿਹੜੀ ਮੇਰੀ ਸਮਝ ਵਿੱਚ ਆਈ ਉਹ ਮੈਂ ਕਹਿ ਦਿੰਦਾ, ਮੇਰੀ ਸਮਝ ਵਿੱਚ ਇਹ ਆਇਆ ਹੈ ਕਿ ਸਿੱਖ ਨੂੰ ਬਾਣੀ ਪੜ੍ਹਨ ਲੱਗਿਆਂ ਹੋਸ਼ ਰਵੇ ਕਿਹੜੇ ਅੱਖਰ ਬੋਲ ਰਿਹਾ। ਸਵੇਰੇ ਜਪੇ ਜਪਜੀ ਸਾਹਿਬ ਅਤੇ ਸ਼ਾਮੀ ਪੜ੍ਹੇਗਾ ਰਹਿ ਰਾਸ, ਜਦੋਂ ਉਹਦੇ ਵਿੱਚ ਤੇਰਾ ਆਵੇਗਾ ਨਾ ਅਤੇ ਇਹਦਾ ਧਿਆਨ ਜਾਗੇ ਵੀ ਇਹ ਤੇਰਾ ਕਿਉਂ ਆ ਗਿਆ ਵਿੱਚ, ਸੁੱਤਾ ਨਾ ਪੜ੍ਹੇ ਬਾਣੀ ਨੂੰ, ਸੌਂ ਕੇ ਨਾ ਪੜ੍ਹੀ ਜਾਏ, ਇਸ ਨੂੰ ਜਾਗ ਕੇ ਪੜ੍ਹੇ ਤਾਂ ਨਿਸ਼ਚਿਤ ਹੀ ਗੁਰੂ ਸਾਹਿਬ ਨੇ ਫਰਕ ਤਾਂ ਪਾਇਆ ਹੈ। ਅਰਥ ਤਾਂ ਇੱਕੋ ਹੀ ਬਣਦੇ ਨੇ ਕਿ ਸਿੱਖ ਦਾ ਧਿਆਨ ਲਫਜ਼ਾਂ ਵੱਲ ਜਾਏ, ਸਿੱਖ ਦਾ ਧਿਆਨ ਲਫਜ਼ਾਂ ਦੇ ਵਿੱਚ ਕੁੰਡੀ ਲੱਗ ਜਾਏ ਉਹਦੇ ਧਿਆਨ ਨੂੰ, ਉਹਦੇ ਨਾਲ ਖਿੱਚਿਆ ਜਾਏ। ਇਹ ਸਭ ਤੋਂ ਵਧੀਆ ਤਰੀਕਾ ਹੈ ਸਿੱਖੀ ਦਾ ਧਿਆਨ ਲਾਉਣ ਦਾ, ਅੱਖਰਾਂ ਵਿੱਚ ਧਿਆਨ ਲਾਉਣਾ। ਸ਼ਬਦ ਵਿੱਚ ਧਿਆਨ ਲੱਗਣਾ ਉਹ ਤਾਂ ਅਗਲੀ ਗੱਲ ਹੈ ਨਾ, ਸ਼ਬਦ ਦੇ ਵਿੱਚ ਧਿਆਨ ਲੱਗਣਾ ਬੜੀ ਵੱਡੀ ਗੱਲ ਹੈ। ਸ਼ਬਦ ਵਿੱਚ ਸਿੱਧਾ ਧਿਆਨ ਨਹੀਂ ਲੱਗਦਾ, ਪਹਿਲਾਂ ਅੱਖਰਾਂ ਵਿੱਚ ਲਾਉਣਾ ਪੈਂਦਾ ਹੈ, ਅੱਖਰ ਨੇ ਸਾਹਮਣੇ ਅੱਖਰਾਂ ਦੇ ਵਿੱਚ ਧਿਆਨ ਨੂੰ ਪਾਉਣਾ ਪੈਂਦਾ। ਤਾਂ ਭੁਗਤ ਜਿਹੜਾ ਪਦਾਰਥ ਮਿਲੇ ਤਾਂ ਬੰਦਾ, ਜੇ ਜੁਗਤ ਨਾ ਆਈ ਭੁਗਤ ਆ ਗਈ ਪਦਾਰਥ ਆ ਗਿਆ, ਡਿੱਗੇਗਾ ਵਿੱਚ ਜ਼ਰੂਰ। ਦੂਜੀ ਉਦਾਹਰਨ ਦਿੱਤੀ ਕਬੀਰ ਜੀ ਨੇ, ਕਹਿਣ ਲੱਗੇ ਇਸੇ ਤਰ੍ਹਾਂ ਜਿਵੇਂ ਮੈਂ ਹਾਥੀ ਦੀ ਵਾਰਤਾ ਵੇਖੀ ਹੈ, ਇਸੇ ਤਰ੍ਹਾਂ ਕਹਿੰਦੇ ਮੈਂ ਇੱਕ ਬਾਂਦਰ ਨੂੰ ਵੇਖਿਆ, ਉਹਦੇ ਵੀ ਗਲ ਵਿੱਚ ਮੰਗਣ ਵਾਲੇ ਨੇ ਰੱਸੀ ਪਾਈ ਹੋਈ ਸੀ, ਅਤੇ ਜਿਹਦੇ ਘਰ ਕਿ ਉਹ ਲੈ ਕੇ ਜਾਂਦਾ ਸੀ ਭੀਖ ਮੰਗਦਾ ਸੀ, ਅਤੇ ਬੱਚੇ ਕਹਿੰਦੇ ਸਨ ਬਾਂਦਰ ਨੂੰ ਕਹਿ ਨੱਚ ਕੇ ਵਿਖਾ ਫਿਰ ਭੀਖ ਦਿਆਂਗੇ, ਅਤੇ ਉਹ ਜਿਹੜਾ ਮੰਗਣ ਵਾਲਾ ਉਹਨੂੰ ਇਸ਼ਾਰਾ ਕਰਦਾ ਸੀ ਨੱਚਣ ਲੱਗ ਪੈਂਦਾ ਸੀ। ਉਹ ਕਬੀਰ ਸਾਹਿਬ ਕਹਿੰਦੇ ਵੀ ਇਹਨੂੰ ਮੈਂ ਅੱਜ ਸਾਰਾ ਦਿਨ ਵੇਖਿਆ, 20-25 ਘਰਾਂ ਦੇ ਅੱਗੇ ਬਾਂਦਰ ਨੱਚਿਆ, ਮੈਂ ਪੁੱਛਿਆ ਉਹ ਤੈਨੂੰ ਕੀ ਹੋ ਗਿਆ, ਤੂੰ ਚੰਗਾ ਭਲਾ ਕਿਸੇ ਰੁੱਖ 'ਤੇ ਰਹਿੰਦਾ ਸੀ, ਇੱਕ ਤੋਂ ਦੂਜੇ 'ਤੇ ਛਾਲ, ਤੀਜੇ ਤੋਂ ਚੌਥੇ 'ਤੇ ਛਾਲ ਮਾਰਨੀ, ਆਪਣੀ ਮਰਜ਼ੀ ਨਾਲ ਖੇਡਣਾ ਕੁੱਦਣਾ, ਤੂੰ ਕਿੱਥੇ ਫਸ ਗਿਆ, ਤੇਰੇ ਗਲ ਵਿੱਚ ਰੱਸੀ, ਸਾਰਾ ਦਿਨ ਤੂੰ ਨੱਚ ਨੱਚ ਕੇ ਵਿਖਾਉਂਦਾ, ਗੁਲਾਮੀ ਤੇਰੇ ਗਲ ਵਿੱਚ ਪੈ ਗਈ, ਤੈਨੂੰ ਕੀ ਬਣ ਗਿਆ। ਫਿਰ ਕਹਿੰਦੇ ਬਾਂਦਰ ਨੇ ਮੈਨੂੰ ਆਪਣੀ ਕਹਾਣੀ ਸੁਣਾਈ, ਉਹ ਕੀ ਸੀ? ਕਹਿਣ ਲੱਗੇ ਉਸ ਬਾਂਦਰ ਨੇ ਕਿਹਾ ਮੇਰੀ ਗੁਲਾਮੀ ਦਾ ਕਾਰਨ ਵੀ ਮੋਹ ਹੀ ਹੈ, ਪਕੜ ਹੈ, ਮੇਰੀ ਗੁਲਾਮੀ ਦਾ ਕਾਰਨ ਵੀ ਬੇਵਕੂਫੀ ਹੈ, ਮੇਰੀ ਗੁਲਾਮੀ ਦਾ ਕਾਰਨ ਵੀ ਇਹ ਹੈ, ਜਿਹੜੀ ਗੁਲਾਮੀ ਦਾ ਕਾਰਨ ਬੰਦੇ ਦਾ ਹੈ, ਜਿਵੇਂ ਬੰਦਾ ਜਿਹੜੀ ਚੀਜ਼ ਨੂੰ ਫੜਦਾ ਹੈ ਉਹਨੂੰ ਫੜ ਹੀ ਲੈਂਦਾ, ਉਹਨੂੰ ਚੰਬੜ ਹੀ ਜਾਂਦਾ, ਉਹਨੂੰ ਛੱਡਦਾ ਹੀ ਨਹੀਂ, ਇਹ ਗੁਨਾਹ ਮੈਂ ਕਰ ਲਿਆ। ਤੂੰ ਗੁਨਾਹ ਕਿਵੇਂ ਕੀਤਾ? ਕਹਿੰਦੇ ਮੈਂ ਚੰਗਾ ਭਲਾ ਜੰਗਲ ਵਿੱਚ ਰਹਿੰਦਾ ਸਾਂ, ਖੁੱਲ੍ਹਾ ਖੇਡਦਾ ਸਾਂ, ਖਾਣ ਪੀਣ ਦਾ ਵੀ ਉੱਥੇ ਪ੍ਰਬੰਧ ਹੈ ਸੀ। ਇੱਕ ਦਿਨ ਕੋਈ ਕਮਬਖਤ ਸ਼ਿਕਾਰੀ ਆ ਗਿਆ, ਉਹਨੇ ਕੀ ਕੀਤਾ, ਮੈਨੂੰ ਫੜਨ ਵਾਸਤੇ ਤਰੀਕਾ ਵਰਤਿਆ, ਇੱਕ ਛੋਟੀ ਜਿਹੀ ਕੁੱਜੀ ਲਈ, ਕੁੱਜੀ ਤੁਸੀਂ ਸਮਝਦੇ ਹੋ ਘੜੇ ਦਾ ਛੋਟਾ ਜਿਹਾ ਰੂਪ, ਉਹ ਜਿਹੜੀ ਕੁੱਜੀ ਹੈ ਉਹਦਾ ਥੱਲਾ ਜਿਹੜਾ ਉਹ ਚੌੜਾ ਸੀ ਅਤੇ ਮੂੰਹ ਉੱਤੋਂ ਛੋਟਾ ਸੀ ਉਹਦਾ, ਇਸੇ ਤਰ੍ਹਾਂ ਦਾ ਹੁੰਦਾ, ਜਿਵੇਂ ਘੜੇ ਦਾ ਮੂੰਹ ਛੋਟਾ ਹੁੰਦਾ ਹੈ, ਥੱਲਾ ਉਹਦਾ ਚੌੜਾ ਹੁੰਦਾ ਹੈ। ਉਹਨੇ ਇੱਕ ਕੁੱਜੀ ਛੋਟੀ ਜਿਹੀ ਜ਼ਮੀਨ ਵਿੱਚ ਗੱਡ ਦਿੱਤੀ ਅਤੇ ਮੂੰਹ ਉਹਦਾ ਰੱਖਿਆ ਖੁੱਲ੍ਹਾ। ਉਹਨੇ ਕੀ ਕੀਤਾ ਵੀ ਉਸ ਕੁੱਜੀ ਦੇ ਅੰਦਰ ਛੋਲਿਆਂ ਦੇ ਦਾਣੇ ਪਾ ਦਿੱਤੇ, ਮੈਂ ਵੇਖ ਰਿਹਾ ਸੀ, ਦਾਣੇ ਪਾ ਕੇ ਉਹ ਪਾਸੇ ਲੰਘ ਗਿਆ, ਲੁੱਕ ਕੇ ਬਹਿ ਗਿਆ। ਕਹਿੰਦੇ ਮੈਂ ਲੱਭਦਾ ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਫੜਨ ਦਾ ਪ੍ਰਬੰਧ ਕੀਤਾ ਗਿਆ, ਮੈਂ ਲੱਭਦਾ ਉੱਥੇ ਮੈਨੂੰ ਛੋਲਿਆਂ ਦੇ ਦਾਣਿਆਂ ਦੀ ਆਈ ਸੁਗੰਧੀ, ਮੈਂ ਉੱਥੇ ਪਹੁੰਚ ਗਿਆ, ਜਾ ਕੇ ਮੈਂ ਵੇਖਿਆ ਕੁੱਜੀ ਵਿੱਚ ਤਾਂ ਦਾਣੇ ਨੇ, ਅਤੇ ਸੋਚਿਆ ਕੱਢ ਕੇ ਲੈ ਜਾਂ ਖਾ ਲਵਾਂਗਾ। ਫਿਰ ਕਹਿੰਦੇ ਖਿਆਲ ਇਹ ਵੀ ਆਇਆ ਵੀ ਕਿਤੇ ਕੋਈ ਫੜਨ ਵਾਲੇ ਨੇ ਮੇਰੇ ਉੱਤੇ ਧੋਖਾ ਦੇਣ ਵਾਸਤੇ ਤਾਂ ਨਹੀਂ ਰੱਖੇ, ਪਰ ਅੰਦਰੋਂ ਫਿਰ ਕਹਿੰਦੇ ਮਨ ਨੇ ਕਿਹਾ ਵੀ ਜੇ ਹੱਥ ਪੈ ਗਿਆ ਤਾਂ ਨਿਕਲ ਵੀ ਆਵੇਗਾ, ਘਬਰਾਉਣਾ ਕਿਉਂ, ਮੈਂ ਕੱਢ ਲੈ, ਜੇ ਹੱਥ ਵਿੱਚ ਪੈ ਗਿਆ ਨਾ ਕੁੱਜੀ ਦੇ ਤਾਂ ਨਿਕਲ ਵੀ ਆਵੇਗਾ। ਪਰ ਇੱਕ ਗੱਲ ਭੁੱਲ ਗਿਆ, ਜਦੋਂ ਹੱਥ ਪਾਇਆ ਸੀ ਉਦੋਂ ਹੱਥ ਖਾਲੀ ਸੀ, ਅਤੇ ਜਦੋਂ ਮੁੱਠ ਬੰਨ੍ਹ ਲਈ ਛੋਲੇ ਭਰ ਲਏ ਅਤੇ ਉਦੋਂ ਮੁੱਠ ਵੱਡੀ ਹੋ ਗਈ, ਉਹ ਬਾਹਰ ਨਾ ਨਿਕਲੇ। ਕਹਿੰਦੇ ਛੋਲੇ ਫੜੇ ਮੈਂ ਖਿੱਚਾਂ ਬਾਹਰ, ਉਹ ਕੁੱਜੀ ਦੇ ਵਿੱਚ ਹੱਥ ਫਸ ਗਿਆ, ਅਤੇ ਉਹਨੂੰ ਪੁੱਛਿਆ ਵੀ ਛੋਲੇ ਛੱਡ ਦਿੰਦਾ ਤਾਂ ਨਿਕਲ ਜਾਣੀ ਸੀ, ਕਹਿੰਦੇ ਬਸ ਛੱਡੇ ਹੀ ਨਹੀਂ ਗਏ, ਨਿਕਲ ਸਕਦੀ ਵਿੱਚੋਂ ਹੱਥ ਨਿਕਲ ਸਕਦਾ ਬੰਦੇ ਦਾ ਜਿੱਥੇ ਅਸੀਂ ਵੀ ਫਸੇ ਹੋਏ ਹਾਂ। ਉਹਨੇ ਕਿਹਾ ਵੀ ਛੋਲੇ ਕਿਉਂ ਨਹੀਂ ਛੱਡੇ? ਕਹਿਣ ਲੱਗੇ ਲਾਲਚ ਸੀ ਵੀ ਕਿਉਂ ਛੱਡਾਂ, ਹੱਥ ਵਿੱਚ ਆ ਗਏ। ਕਹਿੰਦੇ ਬਸ ਇਹ ਫੈਸਲਾ ਨਹੀਂ ਹੋ ਸਕਿਆ ਵੀ ਛੋਲੇ ਛੱਡਾਂ ਕਿ ਨਾ ਛੱਡਾਂ, ਕੀ ਕਰਾਂ। ਇੰਨੇ ਚਿਰ ਨੂੰ ਸ਼ਿਕਾਰੀ ਆਇਆ, ਉਹਨੇ ਉੱਤੋਂ ਆ ਕੇ 2 ਸੋਟੀਆਂ ਮਾਰੀਆਂ, ਗਲ ਵਿੱਚ ਰੱਸੀ ਪਾ ਲਈ, ਸਾਰੀ ਉਮਰ ਦਾ ਗੁਲਾਮ ਬਣ ਗਿਆ। ਉਹ ਪੁੱਛਿਆ ਤੂੰ ਛੱਡੇ ਕਿਉਂ ਨਹੀਂ ਛੋਲੇ, ਅਤੇ ਪੁੱਛਣ ਵਾਲਾ ਸੀ ਜਿਹੜਾ ਉਹ ਮਨੁੱਖ ਸੀ ਬਾਂਦਰ, ਕਹਿੰਦਾ ਵੀ ਤੁਸੀਂ ਕਿਹੜਾ ਛੱਡੇ ਨੇ ਸਾਰਿਆਂ ਨੇ, ਮੈਂ ਤਾਂ ਫਿਰ ਵੀ ਜਾਨਵਰ ਹਾਂ, ਧੋਖਾ ਖਾ ਗਿਆ। ਬੰਦੇ ਨੂੰ ਪਤਾ ਹੈ ਕਿ ਜਿੱਥੇ ਮੈਂ ਫਸਿਆ ਹੋਇਆ ਮੈਂ ਕਾਹਦੇ ਕਰਕੇ ਫਸਿਆ। ਸਾਰੇ ਸਵਾਲ ਕਰਦੇ ਨੇ ਕਿਵੇਂ ਹੋਵੇ ਜੀ, ਕਿਹੜੀ ਜੁਗਤ ਹੈ, ਕੋਈ ਤਰੀਕਾ ਦੱਸੋ, ਕੋਈ ਢੰਗ ਦੱਸ ਦਿਓ। ਪਤਾ ਬੰਦੇ ਨੂੰ ਜਿੱਥੇ ਫਸਿਆ, ਉਸ ਗੱਲ ਦੀ ਵਿਆਖਿਆ ਨਹੀਂ ਕਰਦਾ। ਬੰਦਾ ਪੰਜ ਵਿਕਾਰਾਂ ਵਿੱਚੋਂ ਕਿਸੇ ਇੱਕ ਦੇ ਹੱਥ ਵਿੱਚ ਹੈ, ਕਿਸੇ ਇੱਕ ਦੇ, ਪਤਾ ਹੈ ਉਸਨੂੰ ਮੇਰੇ ਵਿੱਚ ਨੁਕਸ ਕਿੱਥੇ ਹੈ। ਨੁਕਸ ਇਹ ਹੀ ਹੈ ਕਿ ਇਸ ਸੰਸਾਰ ਰੂਪੀ ਭੁਗਤ ਰੂਪੀ ਕੁੰਜੇ, ਇਸ ਕੁੱਜੀ ਦੇ ਅੰਦਰ ਬੰਦੇ ਨੇ ਹੱਥ ਪਾਇਆ ਹੈ। ਲੋੜ ਜੋਗੇ ਦਾਣੇ ਕੱਢਣੇ ਹੁੰਦੇ ਅਤੇ ਹੱਥ ਨਹੀਂ ਸੀ ਫਸਦਾ ਜਿੰਨੀ ਲੋੜ ਸੀ, ਵਿੱਚੋਂ ਦੋ ਚਾਰ ਉਹ ਬਾਂਦਰ ਵੀ ਕੱਢ ਲੈਂਦਾ, ਨਿਕਲ ਆਉਣੇ ਸਨ, ਪਰ ਉਹਨੇ ਕਿਹਾ ਨਹੀਂ ਸਾਰੇ ਹੀ ਫੜਨੇ ਨੇ ਮੈਂ, ਅਤੇ ਜਦੋਂ ਸਾਰੇ ਫੜੇ ਫਿਰ ਕਿੱਥੋਂ ਨਿਕਲੇਗੀ। ਬੰਦੇ ਨੂੰ ਪਤਾ ਜੇ ਮੈਂ ਲੋੜ ਜੋਗਾ ਫੜਾਂ ਤਾਂ ਹੱਥ ਨਿਕਲਦਾ ਹੈ, ਮੁਕਤੀ ਮਿਲਦੀ ਹੈ, ਆਜ਼ਾਦੀ ਮਿਲਦੀ ਹੈ, ਪਰ ਨਹੀਂ, ਪਦਾਰਥ ਦੇ ਛੋਲੇ ਕੋਈ ਨਹੀਂ ਛੱਡਣਾ ਚਾਹੁੰਦਾ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਦਸਵੰਧ ਕੱਢ। ਜਦੋਂ ਦਸਵੰਧ ਦੀ ਗੱਲ ਆਉਂਦੀ ਹੈ ਤਾਂ ਬੰਦਾ ਕੰਨ ਜਿਹਾ ਖੁਰਕਣ ਲੱਗ ਜਾਂਦਾ, ਕਿਵੇਂ ਇਹ ਕਿਵੇਂ ਹੋ ਸਕਦਾ ਜੀ, ਇੱਕ ਲੱਖ ਕਮਾਈ ਹੈ ਮਹੀਨੇ ਦੀ, ਇੱਕ 10,000 ਕੱਢ ਦਈਏ। ਨਹੀਂ ਜੀ ਨਹੀਂ, ਜਿੰਦ ਨਿਕਲ ਸਕਦੀ ਇਹ ਨਹੀਂ ਨਿਕਲੇਗਾ, ਉਹ ਅੰਦਰ ਫੜਿਆ ਗਿਆ। ਸਿੱਖੀ ਦੀਆਂ ਗੱਲਾਂ ਸਰਲ ਹੈ ਸਿੱਖੀ, ਬਿਲਕੁਲ। ਅਸੀਂ ਕਹਿੰਦੇ ਹਾਂ ਲੱਗ ਜਾ ਸਮਾਧੀ, ਜੁੜ ਜਾ ਧਿਆਨ ਸਵੇਰੇ ਬਾਣੀ ਵਿੱਚ, ਹੋ ਜਾ ਸਭ ਕੁਝ। ਇੱਕ ਵਾਰੀ ਮਹੀਨਾ ਇੱਕ ਕਰਕੇ ਦੇਖ ਲਓ ਫਿਰ ਹੋਏਗਾ ਕਿ ਨਹੀਂ, ਜੋ ਕੁਝ ਗੁਰੂ ਨੇ ਕਿਹਾ ਹੈ ਪ੍ਰੈਕਟੀਕਲੀ। ਜੇ ਉਹ ਨਹੀਂ ਕਰਨਾ ਫਿਰ ਭਾਵੇਂ ਜੋ ਮਰਜ਼ੀ ਕਰੋ, ਕੋਈ ਜੁਗਤੀ ਨਹੀਂ ਜਿਹੜੀ ਮਨ ਟਿਕਾ ਦਾ ਜੇ ਗੁਰੂ ਦੇ ਹੁਕਮ ਤੋਂ ਬਾਹਰ ਰਹੇ, ਕੋਈ ਤਰੀਕਾ ਨਹੀਂ। ਗੁਰੂ ਨੇ ਛੱਡਣ ਵਾਸਤੇ ਤਾਂ ਹੀ ਕਿਹਾ ਸੀ, ਹੋਰ ਛੱਡਣ ਦੀ ਲੋੜ ਨਹੀਂ। ਪਦਾਰਥ ਤਾਂ ਸਾਰਿਆਂ ਨੂੰ ਚਾਹੀਦੇ ਨੇ। ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਆਰੰਭਲੇ ਸਾਲਾਂ ਦੇ ਵਿੱਚ ਸ਼ੁਰੂ ਦੇ ਅੰਦਰ ਇਹ ਘਟਨਾਵਾਂ ਵਾਪਰੀਆਂ ਸਨ ਕਿ ਜਦੋਂ ਮਾਤਾ ਤ੍ਰਿਪਤਾ ਜੀ ਇਕੱਲੇ ਪੁੱਤਰ ਸਨ, ਅਮੀਰ ਘਰ ਸੀ, ਕਦੀ ਕੁਝ ਦੇ ਦੇਣਾ, ਵਧੀਆ ਗੜਵਾ ਲਿਆ ਕੇ ਦਿੱਤਾ, ਇੱਕ ਦਿਨ ਲੈ ਕੇ ਗਏ ਵਾਪਸ ਨਹੀਂ ਆਏ, ਦੇ ਦਿੱਤਾ ਕਿਸੇ ਨੂੰ, ਇੱਕ ਦਿਨ ਕਿਤੇ ਅੰਗੂਠੀ ਪਾ ਦਿੱਤੀ ਉਂਗਲ ਵਿੱਚ, ਉੱਥੇ ਕਿੱਥੇ ਅੰਗੂਠੀਆਂ ਅੜਦੀਆਂ ਨੇ, ਉਹ ਕੱਢ ਕੇ ਉਹ ਕਿਸੇ ਨੂੰ ਦੇ ਆਏ। ਸਭ ਕੁਝ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਪਿਤਾ ਨੇ ਬੜੇ ਸ਼ੌਂਕ ਨਾਲ ਸੱਦਿਆ, ਕਹਿਣ ਲੱਗੇ ਆ ਬੇਟਾ ਤੈਨੂੰ ਮੈਂ ਬਹੁਤ ਵੱਡਾ ਵਪਾਰੀ ਬਣਾਉਣਾ ਹੈ, ਮੇਰਾ ਸ਼ੌਂਕ ਹੈ, ਤੈਨੂੰ ਮੈਂ ਵਪਾਰ ਕਰਨ ਵਿੱਚ ਲਾਉਣਾ ਹੈ, ਰੁਪਈਏ ਜਿੰਨੇ ਮਰਜ਼ੀ ਲੈ ਲਈ ਪਰ ਇੱਕ ਤਰ੍ਹਾਂ ਧਾਂਗ ਪੈ ਜਾਣੀ ਚਾਹੀਦੀ ਇਲਾਕੇ ਵਿੱਚ, ਪਤਾ ਲੱਗ ਜਾਏ ਮੈਂ ਤੇ ਕਲਿਆਣ ਦਾਸ ਦਾ ਪੁੱਤਰ ਇਸ ਇਲਾਕੇ ਦਾ ਸਭ ਤੋਂ ਵੱਡਾ ਬਿਜ਼ਨਸਮੈਨ ਹੈ, ਨਾਂ ਉੱਚਾ ਕਰ ਦੇ ਮੇਰਾ। ਸਤਿਗੁਰੂ ਨੇ ਕਿਹਾ ਅੱਛਾ ਨਾਮ ਉੱਚਾ ਕਰਨਾ, ਕਹਿੰਦੇ ਆ ਪਿਛਲੀ ਗੱਲ ਤਾਂ ਕਰ ਦਿਆਂਗਾ, ਅਗਲੀ ਦਾ ਨਹੀਂ ਪਤਾ ਬਿਜ਼ਨਸ ਕਰਾਂਗਾ ਕਿ ਨਹੀਂ। ਨਾਮ ਤੇਰਾ ਜ਼ਰੂਰ ਚੱਲੇਗਾ, ਔਰ ਇਹ ਸੱਚ ਹੈ, ਜਿੱਥੇ ਗੁਰੂ ਨਾਨਕ ਹੈ ਉੱਥੇ ਨਾਮ ਜ਼ਰੂਰ ਚੱਲੇਗਾ, ਔਰ ਕਿਸੇ ਚੀਜ਼ ਦੀ ਕਮੀ ਵੀ ਨਹੀਂ ਰਹੇਗੀ। ਹਾਂ ਇਹ ਗੱਲ ਵੱਖਰੀ, ਇਹ ਬੰਦਾ ਰੋਂਦਾ ਰਹੇ ਵੀ ਮੈਂ ਪੰਡ ਬੰਨ ਕੇ ਸਿਰ 'ਤੇ ਰੱਖ ਕੇ ਸੌਣਾ ਹੈ, ਇਹ ਗੱਲ ਨਹੀਂ, ਇਹਦੀ ਕੋਈ ਜ਼ਰੂਰਤ ਹੀ ਨਹੀਂ। ਗੁਰੂ ਨਾਨਕ ਦਾ ਇਹ ਤਜਰਬਾ, ਉਹ ਕਹਿੰਦੇ ਤੂੰ ਮੇਰੇ ਕੋਲ ਆ ਤੈਨੂੰ ਬਾਦਸ਼ਾਹ ਬਣਾ ਦੇਗਾ, ਕਮੀ ਨਹੀਂ ਮੈਂ ਰਹਿਣ ਦੇਣੀ, ਪਰ ਜੇ ਤੂੰ ਕਵੇ ਨਾ ਮੈਂ ਸ਼ੂਮ ਵਾਂਗੂ ਢੇਰ ਲਾ ਕੇ ਉੱਤੇ ਸੌਣਾ, ਉਹਦੀ ਮੈਂ ਗਰੰਟੀ ਨਹੀਂ ਦਿੰਦਾ, ਕਮੀ ਨਹੀਂ ਹੈ, ਨਾਮ ਤੁਹਾਡਾ ਚੱਲ ਜਾਏਗਾ। ਤਾਂ ਮੈਂ ਤਾਂ ਕਲਿਆਣ ਦਾਸ ਨੇ 20 ਰੁਪਈਏ ਕੱਢ ਕੇ ਦਿੱਤੇ ਗੁਰੂ ਨਾਨਕ ਸਾਹਿਬ ਨੂੰ, ਲਓ ਸੌਦਾ ਲੈ ਕੇ ਆਓ, ਦੁਕਾਨ ਪਾਓ, ਪਰ ਇੱਕ ਗੱਲ ਖਿਆਲ ਰੱਖਣਾ 20 ਦੇ 30 ਹੋਣੇ ਚਾਹੀਦੇ ਨੇ, 20 ਦੇ 30 ਬਣਨੇ ਚਾਹੀਦੇ। ਸਤਿਗੁਰੂ ਨੇ ਕਿਹਾ ਉਹ ਕਿਵੇਂ? ਕਹਿੰਦੇ ਜਿਵੇਂ ਹੁੰਦੇ ਨੇ, ਹੱਥ ਕੰਡਾ ਵਰਤ ਲਈ ਥੋੜ੍ਹਾ ਬਾਲਾ, ਲਾ ਲਈਦਾ ਦਾ ਥੋੜ੍ਹਾ ਜਿਹਾ, ਜਿਵੇਂ ਆਪਾਂ ਸਿੱਖਿਆ ਦਿੰਦੇ ਹਾਂ ਨਾ, ਕਿਵੇਂ ਜੁੜੇਗਾ ਮਨ ਬੰਦੇ ਦਾ? ਜੋ ਅੰਦਰ ਅੰਦਰ ਚੱਲਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਨਹੀਂ ਹੈ। ਬੰਦਾ ਰਿਜ਼ਲਟ ਚਾਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਬਾਣੀ ਪੜ੍ਹਿਆ ਮਨ ਵਿੱਚ ਚਾਅ ਆ ਜਾਂਦਾ ਹੈ, ਮਨ ਵਿੱਚ ਖੇੜਾ ਆ ਜਾਂਦਾ, ਦੱਸੋ ਜੀ ਸਾਡੇ ਨਹੀਂ ਆਉਂਦਾ, ਬਾਣੀ ਪੜ੍ਹਿਆ ਇਹ ਹੋ ਜਾਂਦਾ ਜੀ, ਉਹ ਹੋ ਜਾਂਦਾ ਹੈ, ਅਤੇ ਜੋ ਕੁਝ ਬਾਣੀ ਕਹਿੰਦੀ ਉਹ ਅੰਦਰ ਹੈ ਕਿਤੇ ਕਿ ਕਿਸੇ ਕੋਨੇ ਵਿੱਚ, ਕਰਕੇ ਨਹੀਂ ਵੇਖਿਆ, ਛੱਡਿਆ ਨਹੀਂ ਕੁਝ ਕਦੇ। ਸਤਿਗੁਰੂ ਨੇ ਕਿਹਾ ਵੀਹ ਦੇ ਤੀਹ ਕਿਵੇਂ ਹੋਣਗੇ, ਚਲੋ ਦੇਖਾਂਗੇ। ਚਲੇ ਗਏ ਤਾਂ ਸੌਦਾ ਲਿਆਂਦਾ, ਰਾਹ ਵਿੱਚ ਵੰਡ ਦਿੱਤਾ। ਤੁਸੀਂ ਸੁਣਿਆ ਸੱਚਾ ਸੌਦਾ ਵੰਡ ਦਿੱਤਾ ਰਾਹ ਵਿੱਚ ਸਭ, ਅਤੇ ਵੰਡਿਆ ਵੀ ਉਹਨਾਂ ਨੂੰ ਜਿਹੜੇ ਬੈਠੇ ਸਨ ਕਈ ਦਿਨਾਂ ਤੋਂ ਉੱਥੇ ਉਹਨਾਂ ਨੇ ਵੰਡਿਆ। ਉਹਦਾ ਇਤਿਹਾਸ ਵੀ ਲਿਖਿਆ ਹੋਇਆ, ਉਹ ਕਹਿੰਦੇ ਉਹਨਾਂ ਦਾ ਸਭ ਤੋਂ ਵੱਡਾ ਸੀ ਨਾ ਜਿਹੜਾ ਉਹਨਾਂ ਸਾਧੂਆਂ ਦਾ। ਜਦੋਂ ਗੁਰੂ ਸਾਹਿਬ ਨੇ ਸੌਦਾ ਵੰਡਿਆ ਅਤੇ ਆਪਣੇ ਇੱਕ ਚੇਲੇ ਨੂੰ ਸੱਦ ਕੇ ਕਹਿੰਦੇ ਇਸ ਇਹਨਾਂ ਨੂੰ ਕਹੋ ਵੀ ਇੱਥੇ ਨਾ ਰਹਿਣ, ਜਲਦੀ ਚਲੇ ਜਾਣ, ਇੱਥੋਂ ਜਾਓ। ਕਿਉਂ? ਗੁਰੂ ਸਾਹਿਬ ਨੇ ਫਿਰ ਪੁੱਛ ਲਿਆ, ਮੈਨੂੰ ਭੇਜਣਾ ਕਿਉਂ ਚਾਹੁੰਦੇ ਹੋ? ਤੁਹਾਨੂੰ ਤਾਂ ਭੋਜਨ ਛਕਾਇਆ ਹੈ, ਕਿਉਂ ਭੇਜਿਆ? ਚੁੱਪ ਕਰ ਗਏ, ਚਲੇ ਗਏ। ਬਾਅਦ ਵਿੱਚ ਉਹਦੇ ਚੇਲਿਆਂ ਨੇ ਪੁੱਛਿਆ ਵੀ ਤੁਸੀਂ ਕਿਉਂ ਕਿਹਾ ਇੱਥੋਂ ਜਾਓ? ਕਹਿਣ ਲੱਗੇ ਬਰਕਤ ਹੀ ਇੰਨੀ ਸੀ, ਭਗਤੀ ਇੰਨੀ ਸੀ ਕਿ ਮੇਰੇ ਤੋਂ ਝੱਲੇ ਨਹੀਂ ਸੀ ਜਾ ਰਿਹਾ ਵੀ ਉਹ ਮੇਰੇ ਕੋਲ ਰਹਿਣ, ਮੇਰੀ ਸੇਵਾ ਕਰਨ। ਇੰਨੀ ਬਰਕਤ ਸੀ, ਮੈਂ ਉਹਨਾਂ ਤੋਂ ਸੇਵਾ ਕਰਾਵਾਂ, ਇਹ ਮੇਰੀ ਆਤਮਾ ਇਜਾਜ਼ਤ ਨਹੀਂ ਸੀ ਦੇ ਰਹੀ। ਉਹ ਸੇਵਾ ਕਰਨ ਦੇ ਯੋਗ ਸਨ, ਸੇਵਾ ਕਰਾਉਣ ਦੇ ਯੋਗ ਨਹੀਂ ਸਨ। ਇਸ ਕਰਕੇ ਮੈਂ ਘਰੋਂ ਨਹੀਂ ਕੱਢਿਆ, ਮੈਂ ਬੇਨਤੀ ਕਰਕੇ ਅਵੱਗਿਆ ਤੋਂ ਬਚਿਆ ਹਾਂ ਵੀ ਇਸ ਮਹਾਨ ਸ਼ਕਤੀ ਦੀ ਕਿਤੇ ਅਵੱਗਿਆ ਨਾ ਹੋ ਜਾਏ। ਵੰਡ ਆਏ, ਘਰ ਗਏ, ਚਪੇੜਾਂ ਪਈਆਂ, ਤੁਸੀਂ ਜਾਣਦੇ ਹੋ ਬੇਬੇ ਨਾਨਕੀ ਨੇ ਛੁਡਾਇਆ ਤੁਹਾਡੇ ਸਾਹਮਣੇ ਸਾਰਾ ਕੁਝ, ਕਿਵੇਂ ਸਮਝਿਆ ਹੋਵੇਗਾ? ਸੰਸਾਰ ਇਹਨਾਂ ਚੀਜ਼ਾਂ ਨੂੰ ਸਮਝ ਜਾਏ, ਮੁਮਕਿਨ ਨਹੀਂ। ਤਾਂ ਵੰਡਣ ਇਹ ਜਿਹੜਾ ਤਰੀਕਾ, ਫਿਰ ਗੁਰੂ ਸਾਹਿਬ ਜਿੱਥੇ ਵੀ ਗਏ ਸਵਾਲ ਇੱਕੋ ਸੀ। ਉਦੋਂ ਤਾਂ ਕਈ ਧਰਮ ਸਨ, ਕੋਈ ਮਿਲਦਾ ਸੀ ਗੰਗਾ 'ਤੇ ਇੰਨੀ ਵਾਰੀ ਗਿਆ ਕੁਝ ਨਹੀਂ ਬਣਿਆ, ਕੋਈ ਕਹਿੰਦਾ ਸੀ ਜਗਰਾਤੇ ਇੰਨੇ ਕੀਤੇ ਕੁਝ ਨਹੀਂ ਬਣਿਆ, ਕੋਈ ਕਹਿੰਦਾ ਸੀ ਇਹ ਕੀਤਾ ਉਹ ਕੀਤਾ ਕੁਝ ਨਹੀਂ। ਤਾਂ ਹਜ਼ੂਰ ਕਹਿੰਦੇ ਕੁਝ ਛੱਡਿਆ ਵੀ ਹੈ, ਹੱਥ ਖੁੱਲ੍ਹੇ ਛੱਡੇ ਨੇ ਕਦੀ? ਜੋ ਤੁਸੀਂ ਫੜਿਆ ਹੋਇਆ ਉਹਨੂੰ ਛੱਡ ਦਿਓ ਅਤੇ ਉਹਦੇ ਵਿੱਚ ਰਹੋ। ਦੋ ਸਿੱਖਿਆਵਾਂ ਇਕੱਠੀਆਂ ਦਿੱਤੀਆਂ, ਜੋ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਫੜ ਕੇ ਬੈਠੇ ਹੋ, ਚੰਬੜੇ ਹੋਏ ਹੋ, ਜਿਨ੍ਹਾਂ ਨੂੰ ਤੁਸੀਂ ਇੰਨਾ ਘੁੱਟ ਕੇ ਫੜਿਆ, ਉਹਦੇ ਵਿੱਚੋਂ ਹੀ ਤੁਹਾਡੇ ਦੁੱਖ ਜਨਮ ਲੈਂਦੇ ਨੇ, ਦੁੱਖ ਆਉਂਦਾ ਹੀ ਉੱਥੋਂ ਹੈ। ਜਿੰਨਾ ਚਿਰ ਪਕੜ ਹੈ ਦੁੱਖ ਉਹਦੀ ਛਾਂ ਹੈ, ਉਹਨੇ ਨਾਲ ਹੀ ਰਹਿਣਾ ਹੈ। ਜਿਉਂ ਜਿਉਂ ਛੁੱਟੇਗਾ ਸੰਸਾਰ ਤਿਉਂ ਤਿਉਂ ਦੁੱਖ ਛੁੱਟ ਜਾਏਗਾ। ਸਾਡੀ ਦਸ਼ਾ ਹੀ ਬੜੀ ਉਲਟੀ ਹੈ, ਅਸੀਂ ਕਹਿੰਦੇ ਹਾਂ ਸੰਸਾਰ ਨਾ ਛੁੱਟੇ ਦੁੱਖ ਛੁੱਟ ਜਾਏ, ਅਸੀਂ ਕਹਿੰਦੇ ਹਾਂ ਪਦਾਰਥ ਵੱਧ ਜਾਏ ਅਤੇ ਦੁੱਖ ਘੱਟ ਜਾਏ, ਮੁਮਕਿਨ ਹੈ ਹੀ ਨਹੀਂ। ਜਾਂ ਫਿਰ ਕਿਸੇ ਬੰਦੇ ਨੂੰ ਜਾਚ ਇੰਨੀ ਸੰਘਣੀ ਆ ਜਾਏ ਵੀ ਉਹ ਪਦਾਰਥ ਦੇ ਵਿੱਚ ਰਹਿੰਦਾ ਪਦਾਰਥ ਤੋਂ ਛੁੱਟ ਜਾਏ, ਵੱਖਰਾ ਹੋ ਜਾਏ। ਇੱਕ ਸ਼ਬਦ ਤੁਸੀਂ ਰਹਿ ਰਾਸ ਵਿੱਚ ਵੀ ਸੁਣੋਗੇ ਔਰ ਸਵੇਰੇ ਆਸਾ ਦੀ ਵਾਰ ਵਿੱਚ ਵੀ ਪੜ੍ਹਿਆ ਜਾਂਦਾ ਹੈ। ਵਿਸ਼ਾ ਇਹ ਚੱਲ ਰਿਹਾ ਸੀ ਕਿ ਪਦਾਰਥ ਦੇ ਨਾਲ ਬੰਦਾ ਜਦੋਂ ਜੁੜਦਾ ਹੈ, ਦੁੱਖ ਦਾ ਜਨਮ ਉੱਥੋਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵਰਤਣਾ ਉਹਨੂੰ ਮਾੜਾ ਨਹੀਂ, ਵਰਤ ਕੇ ਛੱਡ ਦੇਣਾ। ਫਿਰ ਕਿਸੇ ਅਮੀਰ ਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਇਹਦਾ ਮਤਲਬ ਧਰਮੀ ਬੰਦਾ ਜਿਹੜਾ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਵੀ ਦੁੱਖ ਲੱਗੇ ਅਤੇ ਬੰਦਾ ਧਰਮ ਵੱਲ ਤੁਰਦਾ, ਦੁੱਖ ਦਾਰੂ ਬਣਦਾ ਅਤੇ ਸੁੱਖ ਰੋਗ ਬਣ ਜਾਂਦਾ। ਮਹਾਰਾਜ ਸਾਰੇ ਅਮੀਰ ਤੁਸਾਂ ਫਿਰ ਆਪਣੇ ਕਟਹਿਰੇ ਵਿੱਚੋਂ ਬਾਹਰ ਕੱਢ ਦਿੱਤੇ। ਇਹਦਾ ਮਤਲਬ ਤੁਹਾਡਾ ਸਿੱਖ ਉਹ ਹੀ ਬਣੇਗਾ ਜਿਹੜਾ ਪਹਿਲਾਂ ਦੁਖੀ ਹੋਵੇਗਾ, ਦਾਰੂ ਦੁਖੀ ਹੈ ਸਿਰਫ। ਸਤਿਗੁਰੂ ਨੇ ਕਿਹਾ ਮੈਂ ਇਹ ਕਹਿ ਸਕਣਾ ਵੀ 100 ਵਿੱਚੋਂ 90 ਬੰਦਿਆਂ ਦਾ ਦਾਰੂ ਦੁਖੀ ਹੈ, ਉਹ ਨਹੀਂ ਸਮਝਣਗੇ ਇਸ ਤਰ੍ਹਾਂ ਸਿੱਧਾ, ਚੋਟ ਜਿੰਨਾ ਚਿਰ ਨਾ ਲੱਗੀ। ਕਹਿੰਦੇ ਫਿਰ ਜਿਹੜਾ ਸੁਖੀ ਬੰਦਾ ਉਹ ਨਹੀਂ ਧਰਮ ਕਮਾ ਸਕਦਾ। ਹਜ਼ੂਰ ਨੇ ਕਿਹਾ ਮੈਂ ਉਹ ਵੀ ਤੈਨੂੰ ਦੱਸ ਦਿੰਦਾ, ਤੂੰ ਧਿਆਨ ਨਾਲ ਸੁਣੇ ਅਤੇ ਸੁਖੀ ਬੰਦਾ ਵੀ ਧਰਮ ਕਮਾ ਸਕਦਾ ਪਰ ਕਮਾਉਂਦਾ ਬੜਾ ਘੱਟ ਹੈ। ਸੁੱਖ ਹੋਵੇ ਅਤੇ ਰੱਬ ਚੇਤੇ ਆਵੇ, ਅਮੀਰੀ ਹੋਵੇ ਅਤੇ ਬਾਣੀ ਚੇਤੇ ਆ ਜਾਏ, ਇਹ ਤਾਂ ਭਾਗਾਂ ਦੀ ਨਿਸ਼ਾਨੀ ਹੈ। ਜਵਾਨੀ ਹੋਵੇ ਅਤੇ ਬੰਦੇ ਵਿੱਚ ਗੁਰੂ ਦਾ ਪਿਆਰ ਜਾਗ ਪਏ, ਇਹ ਤਾਂ ਬੜੇ ਵੱਡੇ ਭਾਗ ਨੇ। ਸਤਿਗੁਰੂ ਨੇ ਫਿਰ ਇਹ ਬਚਨ ਦੁਹਰਾਇਆ, ਕਹਿਣ ਲੱਗੇ ਦੁੱਖ ਦਾਰੂ ਜਦੋਂ ਬੰਦਾ ਭੁਗਤ ਨਾਲ ਜੁੜ ਜਾਂਦਾ, ਪਦਾਰਥ ਵਿੱਚ ਫਸ ਜਾਂਦਾ ਅਤੇ ਉਹਦੇ ਵਿੱਚੋਂ ਉਹਨੂੰ ਦੁੱਖ ਆਉਂਦਾ ਵਾਪਸ, ਕਿਉਂਕਿ ਦੁੱਖ ਜਿਹੜਾ ਹੈ ਸਾਇਰਨ ਹੈ, ਜਿਵੇਂ ਖਤਰਾ ਹੈ ਨਾ, ਖਤਰਾ ਹੈ, ਕੋਈ ਵੀ ਖਤਰਾ, ਦੁੱਖ ਇੱਕ ਸਾਇਰਨ ਵਰਗਾ ਹੈ, ਉਹ ਵੱਜ ਜਾਂਦਾ ਵੀ ਤੁਸੀਂ ਗਲਤ ਕਰ ਰਹੇ ਹੋ। ਦੁੱਖ ਦਾਰੂ ਸੁੱਖ ਰੋਗ ਭਇਆ, ਅਤੇ ਜਿਉਂ ਜਿਉਂ ਸੁੱਖ ਵੱਧਦਾ, ਜਿਉਂ ਜਿਉਂ ਭੋਗ ਵੱਧਦਾ, ਤਿਉਂ ਤਿਉਂ ਰੋਗ ਵੱਧਦੇ ਨੇ। ਦੋਵਾਂ ਦਾ ਬੜਾ ਡੂੰਘਾ ਆਪਸ ਵਿੱਚ ਜੋੜ ਹੈ। ਦੁੱਖ ਦਾਰੂ ਸੁੱਖ ਰੋਗ ਭਇਆ, ਅਤੇ ਉਸ ਸੁਖੀ ਬੰਦੇ ਨੇ ਕਿਹਾ, ਮਹਾਰਾਜ ਮੈਂ ਫਿਰ ਸੁੱਖ ਦੇ ਵਿੱਚ ਰਹਿ ਕੇ ਰੱਬ ਨੂੰ ਚੇਤੇ ਨਹੀਂ ਕਰ ਸਕਦਾ। ਸਤਿਗੁਰੂ ਨੇ ਅੱਗੇ ਕਿਹਾ, ਜਾਂ ਸੁੱਖ ਤਾਮ ਨਾ ਹੋਈ, ਜੇ ਸੁੱਖ ਆ ਜਾਏ ਤਾਂ ਸੁੱਖ ਦੇ ਵਿੱਚ ਬੰਦੇ ਦੀ ਬਿਰਤੀ ਤਾਮਸੀ ਨਾ ਹੋਵੇ। ਤਾਮਸੀ ਦਾ ਮਤਲਬ ਹੁੰਦਾ ਤਮਾ ਰੱਖਣਾ, ਤਮੇ ਦਾ ਮਤਲਬ ਹੈ ਕੁਝ ਲੈਣ ਦੀ ਇੱਛਾ ਰੱਖਣੀ। ਸੁੱਖ ਹੋਵੇ, ਤਮਾ ਨਾ ਹੋਵੇ, ਖਿਆਲ ਰੱਖ। ਸੁੱਖ ਹੋਵੇ ਪਰ ਤਮਾ ਨਾ ਹੋਵੇ, ਇਕਾਗਰਤਾ ਬਣਾਉਣਾ, ਫਿਰ ਤਾਂ ਸੁੱਖ ਵੀ ਕੁਝ ਨਹੀਂ ਕਹਿੰਦਾ। ਤਮੇ ਦਾ ਮਤਲਬ ਹੁੰਦਾ ਹੈ, ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹੋਗੇ ਵੀ ਰੱਬ ਨੂੰ ਤਮਾ ਕੋਈ ਨਹੀਂ। ਤਮੇ ਦਾ ਮਤਲਬ ਹੁੰਦਾ ਹੈ ਇੱਕ ਨੂੰ ਕੁਝ ਦੇਣਾ ਅਤੇ ਵਾਪਸੀ ਉਹਦੇ ਕੋਲੋਂ ਚਾਹੁਣਾ ਕੁਝ, ਉਹਨੂੰ ਕਹਿੰਦੇ ਤਮਾ। ਪਰ ਅਕਾਲ ਪੁਰਖ ਵਾਹਿਗੁਰੂ ਬਾਰੇ ਕਿਹਾ ਗਿਆ ਕਿ ਜਿਸ ਨੂੰ ਤਿਲ ਨਾ ਤਮਾਏ ਉਹ ਦੇ ਜਾਂਦਾ, ਪਰ ਇਹ ਉਮੀਦ ਨਹੀਂ ਕਰਦਾ ਵੀ ਮੈਨੂੰ ਮੱਥਾ ਟੇਕਣਗੇ। ਕੋਈ ਉਮੀਦ ਨਹੀਂ, ਕੋਈ ਲਾਲਸਾ ਨਹੀਂ, ਕੋਈ ਚਾਹਤ ਨਹੀਂ। ਕਹਿੰਦੇ ਜੇ ਸੁੱਖ ਹੋਵੇ ਤਾਂ ਬੰਦੇ ਨੂੰ ਸੁੱਖ ਦੀ ਚਾਹਤ ਨਾ ਹੋਵੇ, ਵੀ ਇਹ ਸੁੱਖ ਮੇਰਾ ਹੈ, ਮੇਰੇ ਕਰਕੇ ਮੇਰੇ ਕੋਲ ਆਇਆ। ਸੁੱਖ ਨੂੰ ਪਾ ਕੇ ਬੰਦਾ ਭੁੱਲੇ ਨਾ, ਫਿਰ ਸੁੱਖ ਵਿੱਚ ਵੀ ਰੱਬ ਚੇਤੇ ਆ ਸਕਦਾ ਹੈ, ਫਿਰ ਸੁੱਖ ਵੀ ਕੁਝ ਨਹੀਂ ਕਹਿੰਦਾ। ਪਦਾਰਥ ਅਮੀਰੀ ਸਾਰਾ ਕੁਝ ਕੁਝ ਨਹੀਂ ਕਹੇਗਾ, ਅਤੇ ਜੇ ਸੁੱਖ ਵਿੱਚ ਆ ਕੇ ਤਮਾ ਜਾਗ ਪਈ ਵੀ ਹੋਰ ਸੁੱਖ ਹੋਵੇ, ਇਹਨੂੰ ਵਧਾਵਾਂ ਹੋਰ ਜ਼ਿਆਦਾ ਕਰ ਦੇ, ਜਿੰਨਾ ਸਹਿਜ ਸੁਭਾਅ ਮਿਲਿਆ ਉਹਨੂੰ ਵਰਤ ਲਵੇ, ਜਿੰਨਾ ਦਾਇਰੇ ਦੇ ਅੰਦਰ ਆਉਂਦਾ ਵਰਤ ਲਵੇ। ਜੇ ਤਮਾ ਜਾਗ ਪਈ ਹੋਰ ਰਵੇ, ਹੋਰ ਆ ਜਾਏ, ਹੋਰ ਆ ਜਾਏ, ਫਿਰ ਉਹ ਸੁੱਖ ਰੋਗ ਬਣ ਜਾਏਗਾ, ਨਹੀਂ ਤਾਂ ਸੁੱਖ ਕਦੀ ਰੋਗ ਨਹੀਂ ਬਣਦਾ। ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ, ਜੇ ਸੁੱਖ ਹੈ ਤਾਮ ਨਾ ਹੋਈ, ਤਾਮ ਦੇ ਅਰਥ ਨੇ ਤਾਮਸੀ ਬਿਰਤੀ ਨਾ ਹੋਵੇ ਬੰਦੇ ਦੀ। ਤੂੰ ਕਰਤਾ ਕਰਨਾ ਮੈਂ ਨਾਹੀ, ਮਨੁੱਖ ਇਸ ਤਰ੍ਹਾਂ ਸਮਝੇ ਜੇ ਸੁੱਖ ਆਇਆ ਤਾਂ ਤੂੰ ਦਿੱਤਾ, ਤੂੰ ਕਰਤਾ, ਤੂੰ ਹੀ ਕਰਨ ਵਾਲਾ, ਸੁੱਖ ਨੂੰ ਪੈਦਾ ਕਰਨ ਵਾਲਾ, ਮੈਂ ਕੁਝ ਵੀ ਨਹੀਂ ਕਰ ਸਕਦਾ, ਜਾਂ ਹੋ ਕਰੀ ਨਾ ਹੋਈ, ਮੇਰੇ ਕੀਤਿਆਂ ਕੁਝ ਨਹੀਂ ਹੁੰਦਾ। ਜਿਹੜਾ ਬੰਦਾ ਇਹਨਾਂ ਸਟੇਜਾਂ ਨੂੰ ਪਾਰ ਕਰ ਗਿਆ, ਦੁੱਖ ਆਇਆ ਤਾਂ ਦੁੱਖ ਵਿੱਚ ਯਾਦ ਕੀਤਾ, ਸੁੱਖ ਆਇਆ ਸੁੱਖ ਵਿੱਚ ਯਾਦ ਕੀਤਾ, ਬਿਰਤੀ ਨੂੰ ਪਿਆਰ ਵਾਲੀ ਬਣਾ ਕੇ ਰੱਖਿਆ, ਉਹਨੂੰ ਕਰਤਾ ਮੰਨਿਆ, ਫਿਰ ਇੱਕ ਦਿਨ ਇਹ ਅਵਸਥਾ ਆ ਜਾਏਗੀ। ਹਜ਼ੂਰ ਕਹਿੰਦੇ ਬਲਹਾਰੀ ਕੁਦਰਤ ਵਸਿਆ, ਫਿਰ ਕੁਦਰਤ ਵਿੱਚ ਵਸਿਆ ਹੋਇਆ ਪਰਮਾਤਮਾ ਨੂੰ ਕੁਦਰਤ ਵਿੱਚ ਉਹ ਦਿਸਣਾ ਸ਼ੁਰੂ ਹੋ ਜਾਏਗਾ। ਤੇਰਾ ਅੰਤ ਨਾ ਜਾਈ ਲਖਿਆ, ਕੁਦਰਤ ਦਾ ਅਰਥ ਹੈ ਸਾਰੇ ਬ੍ਰਹਿਮੰਡ ਵਿੱਚੋਂ ਉਹਨੂੰ ਵੇਖ ਲਿਆ, ਅਤੇ ਜਦੋਂ ਬ੍ਰਹਿਮੰਡ ਵਿੱਚੋਂ ਵੇਖਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ, ਫਿਰ ਸਰੀਰਾਂ ਵਿੱਚੋਂ ਵੀ ਦਿਸਣਾ ਸ਼ੁਰੂ ਹੋ ਗਿਆ। ਜਾਤ ਦੇ ਅਰਥ ਨੇ ਸਰੀਰ, ਜੂਨੀਆਂ, ਇਹਨਾਂ ਸਾਰਿਆਂ ਸਰੀਰਾਂ ਵਿੱਚ ਤੇਰੀ ਜੋਤ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਇਹਨਾਂ ਜੋਤਾਂ ਦੇ ਵਿੱਚ ਤੈਨੂੰ ਜਾਤਾਂ ਦਾ ਅਰਥ ਪਹਿਚਾਣ ਲਿਆ। ਅਕਲ ਕਲਾ ਭਰਪੂਰ ਰਹਿਆ, ਤੂੰ ਸਾਰਿਆਂ ਦੇ ਵਿੱਚ ਭਰਿਆ ਹੋਇਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹੇ। ਜੇ ਇਹ ਬਿਰਤੀ ਆ ਗਈ, ਜੋ ਕੁਝ ਹੋ ਰਿਹਾ ਠੀਕ, ਫਿਰ ਕੁਝ ਨਹੀਂ, ਫਿਰ ਇਹ ਸੁੱਖ ਵੀ ਭੁਲਾਉਂਦਾ ਨਹੀਂ ਨਾ ਦੁੱਖ ਤੋੜਦਾ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਭਗਤ ਕਬੀਰ ਜੀ ਨੇ ਉਸ ਬਾਂਦਰ ਦੀ ਉਦਾਹਰਨ ਦਿੱਤੀ ਜਿਹਦਾ ਹੱਥ ਕੁੱਜੇ ਵਿੱਚ ਫਸ ਗਿਆ। ਅੱਜ ਭੁਗਤ ਦੀ ਮੈਂ ਵਿਆਖਿਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕਿ ਤਿੰਨ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਨੇ ਕਹੀਆਂ ਨੇ, ਮੁਕਤ, ਭੁਗਤ ਅਤੇ ਜੁਗਤ। ਭੁਗਤ ਦੇ ਅਰਥ ਨੇ ਪਦਾਰਥ, ਤਾਂ ਬਚਨ ਕੀਤੇ ਭੁਗਤ ਕੀ ਹੈ, ਉਸ ਬਾਂਦਰ ਦੀ ਉਦਾਹਰਣ ਦਿੱਤੀ। ਸ਼ਿਕਾਰੀ ਨੇ ਕੁੱਜੀ ਵਿੱਚ ਛੋਲੇ ਪਾਏ ਸਨ, ਬਾਂਦਰ ਨੇ ਵਿੱਚ ਹੱਥ ਪਾ ਲਿਆ। ਜੇ ਤਾਂ ਲੋੜ ਜੋ ਕਿ ਕੱਢਦਾ ਦੋ ਚਾਰ ਦਾਣੇ, ਫਿਰ ਤਾਂ ਹੱਥ ਵਾਪਸ ਨਿਕਲ ਆਉਂਦਾ। ਲਾਲਚ ਕਰਕੇ ਸਾਰੇ ਛੋਲੇ ਮੁੱਠ ਵਿੱਚ ਲੈ ਲਏ, ਅਤੇ ਜਦੋਂ ਮੁੱਠ ਭਾਰੀ ਹੋ ਗਈ ਫਿਰ ਉਹ ਕੁੱਜੀ ਦਾ ਮੂੰਹ ਛੋਟਾ ਸੀ, ਉਹਦੇ ਵਿੱਚੋਂ ਹੱਥ ਨਹੀਂ ਨਿਕਲਦਾ। ਪਤਾ ਹੈ ਸੀ ਜੇ ਹੱਥ ਨਾ ਕੱਢਿਆ ਤਾਂ ਸ਼ਿਕਾਰੀ ਤੁਰਿਆ ਹੁੰਦਾ, ਇਹਨੇ ਗਲ ਵਿੱਚ ਰੱਸਾ ਪਾ ਲੈਣਾ। ਪਰ ਲਾਲਚ ਨੇ ਛੋਲੇ ਨਹੀਂ ਛੱਡਣ ਦਿੱਤੇ, ਇਸ ਕਰਕੇ ਗਲ ਵਿੱਚ ਰੱਸਾ ਪੈ ਗਿਆ। ਕਬੀਰ ਸਾਹਿਬ ਨੇ ਇਹ ਬਚਨ ਕੀਤੇ, ਉਹ ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ। ਮਰਕਟ ਦੇ ਅਰਥ ਨੇ ਬਾਂਦਰ, ਮੁਸ਼ਟੀ ਦੇ ਅਰਥ ਨੇ ਮੁੱਠ। ਬਾਂਦਰ ਨੇ ਛੋਲਿਆਂ ਦੀ ਮੁੱਠ ਭਰ ਲਈ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾਰੇ ਲੀਨੀ ਹਾਥ ਪਸਾਰ। ਪਸਾਰ ਦਾ ਮਤਲਬ ਹੈ ਹੱਥ ਫੈਲਾ ਲਿਆ, ਪਸਾਰਾ ਕਰ ਲਿਆ। ਬੰਦੇ ਨੇ ਪਸਾਰਾ ਹੀ ਇੰਨਾ ਕਰ ਰਿਹਾ, ਹੁਣ ਇਕੱਠਾ ਨਹੀਂ ਹੁੰਦਾ, ਫਿਰ ਖਿਲਰੇ ਤੁਰਿਆ ਜਾਂਦਾ ਹੈ। ਲੀਨੀ ਹਾਥ ਪਸਾਰ ਛੂਟਣ ਕੋ ਸਹਿਸਾ ਭਰਿਆ ਮਨ ਬੌਰਾਰੇ। ਹੁਣ ਛੁੱਟਣ ਦਾ ਸਹਿਸਾ ਪੈ ਗਿਆ ਵੀ ਛੱਡੀਏ ਕਿਵੇਂ, ਛੁੱਟੇ ਕਿਵੇਂ, ਅਤੇ ਕੁਦਰਤ ਨੂੰ ਇਹ ਨਿਯਮ ਪ੍ਰਵਾਨ ਹੀ ਨਹੀਂ ਫੜੀ ਰੱਖਣਾ, ਖਿਆਲ ਰੱਖਣਾ। ਮੌਤ ਦੇ ਅਰਥ ਕੀ ਨੇ, ਮੌਤ ਕਿਹਨਾਂ ਨੂੰ ਆਉਂਦੀ ਹੈ ਅਤੇ ਕਿਹਨਾਂ ਨੂੰ ਨਹੀਂ ਆਉਂਦੀ ਮੌਤ। ਤੁਸੀਂ ਬਾਣੀ ਵਿੱਚ ਪੜ੍ਹਿਆ ਵੀ ਬ੍ਰਹਮ ਗਿਆਨੀ ਸਾਧ ਜੀਵ ਹੈ, ਉਹਦੀ ਮੌਤ ਨਹੀਂ ਆਉਂਦੀ। ਮੌਤ ਕਿਸ ਚੀਜ਼ ਦੀ ਆਉਂਦੀ ਹੈ, ਜਿਹੜੇ ਅਸੀਂ ਪਦਾਰਥ ਫੜੇ ਹੋਏ ਨੇ ਨਾ, ਮੌਤ ਉਹਨਾਂ ਨੂੰ ਛਡਾਉਂਦੀ, ਸਾਡੇ ਤੋਂ ਵੱਖਰਾ ਕਰਦੀ, ਉਹਨੂੰ ਕਹਿੰਦੇ ਨੇ ਮੌਤ। ਅਤੇ ਜਿਹਨੇ ਪਹਿਲਾਂ ਹੀ ਛੱਡ ਦਿੱਤੇ, ਮੌਤ ਦਾ ਕੰਮ ਹੀ ਖਤਮ ਹੋ ਗਿਆ, ਉਹ ਤਾਂ ਫਿਰ ਸਵਾਗਤ ਕਰਦੀ ਹੈ, ਉਹ ਤਾਂ ਫਿਰ ਫੁੱਲ ਵਰਸਾਉਂਦੀ ਹੈ ਜਦੋਂ ਕੋਈ ਆਦਮੀ ਜਾਂਦਾ ਹੈ, ਕਿਉਂਕਿ ਉਹਨੂੰ ਕੰਮ ਨਹੀਂ ਕਰਨਾ ਪਿਆ, ਉਹਨੂੰ ਕੁਝ ਨਹੀਂ ਕਹਿਣਾ ਪਿਆ, ਉਹਦਾ ਕੰਮ ਪਹਿਲਾਂ ਹੀ ਹੋ ਚੁੱਕਾ ਸੀ, ਪਹਿਲਾਂ ਹੀ ਉਹਨੇ ਛੱਡ ਦਿੱਤਾ। ਜਿਹੜਾ ਮੌਤ ਨੇ ਛਡਾਉਣਾ ਸੀ ਉਹ ਪਹਿਲਾਂ ਆਪ ਛੱਡ ਦਿੱਤਾ, ਵਰਤਿਆ ਜ਼ਰੂਰ, ਫੜਿਆ ਨਹੀਂ, ਚੰਬੜਿਆ ਨਹੀਂ ਨਾਲ। ਤਾਂ ਕਬੀਰ ਜੀ ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾਰੇ ਲੀਨੀ ਹਾਥ ਪਸਾਰ ਛੂਟਣ ਕੋ ਸਹਿਸਾ ਪਰਿਓ ਮਨ ਬੌਰਾਰੇ। ਨਾਚਿਓ ਘਰ ਘਰ ਬਾਰ, ਘਰਾਂ ਦਿਆਂ ਦਰਵਾਜ਼ਿਆਂ ਦੇ ਅੱਗੇ। ਬਾਰ ਕਹਿੰਦੇ ਦਰਵਾਜ਼ੇ, ਦਰਵਾਜ਼ਿਆਂ ਦੇ ਅੱਗੇ ਨੱਚਦਾ ਹੈ ਪਿਆ, ਕਦੀ ਇੱਕ ਦਰਵਾਜ਼ੇ ਅੱਗੇ, ਕਦੀ ਦੂਜੇ ਅੱਗੇ। ਕਬੀਰ ਸਾਹਿਬ ਕਹਿੰਦੇ ਸਾਡਾ ਵੀ ਜੀਵਨ ਜੇ ਇਕੱਲੀ ਭੁਗਤ ਨਾਲ ਜੁੜ ਗਿਆ, ਇਕੱਲੇ ਪਦਾਰਥਾਂ ਨਾਲ ਜੁੜ ਗਿਆ, ਉਸ ਬਾਂਦਰ ਵਾਂਗੂ ਅਸੀਂ ਪਦਾਰਥਾਂ ਨੂੰ ਫੜ ਲਿਆ, ਤਾਂ ਮੌਤ ਰੂਪੀ ਸ਼ਿਕਾਰੀ ਨੇ ਹੁਣ ਰੱਸੀ ਪਾ ਲੈਣੀ, ਫਿਰ ਉਹ ਪਟਕਾਏਗੀ, ਫਿਰ ਉਹ ਗੁਲਾਮ ਕਰ ਲੈਂਦੀ ਹੈ। ਤਾਂ ਭੁਗਤ ਜਿਹੜਾ ਹੈ, ਪਦਾਰਥ ਪਰਮਾਤਮਾ ਨੇ ਬਣਾਇਆ ਬੰਦੇ ਵਾਸਤੇ, ਪਰ ਉਸ ਬਾਂਦਰ ਵਾਂਗੂ ਇਹਨੇ ਮੁੱਠ ਫੜ ਲਈ, ਛੱਡਦਾ ਨਹੀਂ, ਇਸ ਕਰਕੇ ਰੱਸੀ ਪੈ ਗਈ ਗਲ ਵਿੱਚ। ਮਾਟੀ ਕੋ ਪੂਤਰਾ ਕੈਸੇ ਨੱਚਤ ਹੈ, ਕਿਵੇਂ ਨੱਚਦਾ ਹੈ ਪਿਆ, ਸੁਣੈ ਸੁਣੈ, ਸੁਣਦਾ ਵੀ ਏ, ਦੌਰਿਓ ਫਿਰਤ ਹੈ। ਮਾਟੀ ਕੋ ਪੂਤਰਾ ਕੈਸੇ ਨੱਚਤ ਹੈ, ਦੇਖੈ ਦੇਖੈ, ਸੁਣੈ ਬੋਲੈ, ਦੌਰਿਓ ਫਿਰਤ ਹੈ। ਸੁਣਦਾ ਵੀ ਏ, ਸੁਣ ਕੇ ਸਮਝ ਵੀ ਲੈਂਦਾ ਹੈ, ਅਤੇ ਦੇਖਦਾ ਵੀ ਹੈ ਵੀ ਮੇਰੇ ਤੋਂ ਪਹਿਲਿਆਂ ਜਿਹੜੇ ਮੇਰੇ ਬਜ਼ੁਰਗਾਂ ਨੇ ਸਾਰਾ ਕੁਝ ਕੀਤਾ ਸੀ, ਮੈਂ ਵੀ ਉਹੀ ਕਰਨ ਲੱਗ ਪਿਆ, ਅਤੇ ਅੱਜ ਉਹ ਦੁਖੀ ਹੋਏ ਬੈਠੇ ਨੇ ਜਿਹਨਾਂ ਸਾਰਾ ਕੁਝ ਕਰ ਹੀ ਲਿਆ, ਜਿਹਨੂੰ ਮੈਂ ਸ਼ੁਰੂ ਕੀਤਾ, ਉਹਨਾਂ ਨੂੰ ਮਿਲਿਆ ਨਹੀਂ ਕੁਝ ਵਿੱਚ। ਯਾਨੀ ਕਿ ਇਹ ਉਹ ਉਦਾਹਰਨ ਹੈ, ਕਹਿੰਦੇ ਨੇ ਇੱਕ ਘਰ ਵਿੱਚ ਇੱਕ ਮਦਾਣੀ ਸੀ ਰਿੜਕਣ ਵਾਲੀ, ਤਾਂ ਉਹ ਕਈ ਸਦੀਆਂ ਤੋਂ ਚੱਲ ਰਹੀ ਸੀ। ਕਈ ਸਦੀਆਂ ਤੋਂ ਕਿਵੇਂ, ਬਾਪ ਰਿੜਕਦਾ ਸੀ, ਉਹਦੀ ਮੌਤ ਆਉਣ ਲੱਗੀ, ਉਹਨੇ ਪੁੱਤਰ ਨੂੰ ਕਿਹਾ ਲੈ ਪੁੱਤਰ ਫੜ, ਤੂੰ ਰਿੜਕਣੀ ਸ਼ੁਰੂ ਕਰ ਦੇ। ਜਦੋਂ ਉਹ ਚਲਾ ਗਿਆ ਫਿਰ ਉਹਨੇ ਆਪਣੇ ਪੁੱਤਰ ਨੂੰ ਕਿਹਾ ਤੂੰ ਫੜ ਲੈ। ਉਹ ਇੱਕ ਕੋਈ ਵਿੱਚੋਂ ਸਿਆਣਾ ਆ ਗਿਆ, ਉਹਨੇ ਕਿਹਾ ਉਹ ਸਾਰੇ ਇੱਕ ਦੂਜੇ ਨੂੰ ਫੜਾ ਕੇ ਮਰੀ ਜਾਂਦੇ ਹੋ, ਦੁਖੀ ਹੋਈ ਜਾਂਦੇ ਹੋ, ਇਹਦੇ ਵਿੱਚ ਝਾਤੀ ਮਾਰ ਕੇ ਵੇਖੋ ਵਿੱਚੋਂ ਕੁਝ ਨਿਕਲਦਾ ਵੀ ਹੈ ਕਿ ਨਹੀਂ, ਇਹਦੇ ਵਿੱਚੋਂ ਕੁਝ ਨਿਕਲੇਗਾ ਵੀ ਕਿ ਨਹੀਂ। ਉਹ ਛੱਡਣ ਵਾਲਾ ਕਹਿੰਦਾ ਤੂੰ ਛੱਡ, ਨਵੀਆਂ ਗੱਲਾਂ ਨਹੀਂ ਕਰੀਦੀਆਂ, ਪਿਛਲੇ ਨੇ ਮੈਨੂੰ ਫੜਾਇਆ ਸੀ ਰੱਸਾ, ਮੈਂ ਤੈਨੂੰ ਫੜਾਉਣਾ, ਮੈਨੂੰ ਮਰਨ ਦੇ, ਤੂੰ ਰਿੜਕੀ ਜਾ। ਉਹਨੇ ਕਿਹਾ ਮੈਂ ਤਾਂ ਵੇਖਣਾ। ਉਹਨੇ ਝਾਤੀ ਪਾਈ, ਕਹਿੰਦੇ ਉਹ ਇੰਨੀਆਂ ਨਸਲਾਂ ਇੰਨੀਆਂ ਪੀੜ੍ਹੀਆਂ ਤੁਸੀਂ ਇਹ ਰਿੜਕਦੇ ਰਹੇ ਹੋ, ਘੱਟੋ ਘੱਟ ਇਹਦੇ ਵੇਖ ਲੈਂਦੇ ਵਿੱਚ ਤਾਂ ਪਾਣੀ ਹੈ, ਇਹਦੇ ਘੱਟੋ ਘੱਟ ਦੁੱਧ ਦਹੀਂ ਤਾਂ ਹੁੰਦਾ, ਕੁਝ ਮੱਖਣ ਨਿਕਲਦਾ, ਰਿੜਕੋ ਜ਼ਰੂਰ, ਕਰੋ ਜ਼ਰੂਰ, ਪਰ ਚਾਟੀ ਵਿੱਚ ਝਾਤੀ ਪਾ ਕੇ ਤਾਂ ਵੇਖ ਲਓ ਪਾਣੀ ਰਿੜਕੀ ਜਾਂਦੇ ਹੋ। ਪਰ ਇਸ ਤਰ੍ਹਾਂ ਦੀ ਇੱਕ ਰਵਾਇਤ ਚੱਲ ਪੈਂਦੀ ਹੈ, ਪਹਿਲਾਂ ਪਿਓ ਰਿੜਕਦਾ ਹੈ, ਫਿਰ ਪੁੱਤਰ ਰਿੜਕਦਾ, ਫਿਰ ਪੋਤਰਾ, ਰਿੜਕੀ ਤੁਰੇ ਜਾਂਦੇ ਨੇ। ਤਾਂ ਦੱਦ ਕਹਿ ਭੋਲੇ ਵਿਰੋਲੇ ਨੀਰ, ਪਾਣੀ ਨੂੰ ਰਿੜਕੀ ਜਾਂਦੇ ਨੇ। ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਭੁਗਤ ਇਕੱਲਾ ਪਹਿਲਾ ਹਿੱਸਾ ਜਿਹੜਾ ਹੈ ਆਦਮੀ ਉਹਨੂੰ ਫੜ ਲੈਂਦਾ ਹੈ, ਔਰ ਜ਼ਿੰਦਗੀ ਦੇ ਰਸਤੇ ਜਿਹੜੇ ਨੇ ਉਹ ਠੀਕ ਨਹੀਂ ਚੱਲਦੇ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਨੇ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਇਹ ਤਿੰਨੇ ਚੀਜ਼ਾਂ, ਭੁਗਤ ਦੀ ਪ੍ਰਾਪਤੀ ਵੀ ਗੁਰੂ ਕੋਲੋਂ ਹੁੰਦੀ ਹੈ, ਫਿਰ ਜੁਗਤ ਵੀ ਗੁਰੂ ਕੋਲੋਂ ਮਿਲਦੀ ਹੈ ਵੀ ਇਸ ਪਦਾਰਥ ਨੂੰ ਵਰਤਣਾ ਕਿਵੇਂ ਵੇ, ਅਤੇ ਉਹਨਾਂ ਨੂੰ ਫਿਰ ਮੁਕਤੀ ਵੀ ਮਿਲ ਜਾਂਦੀ, ਉਹ ਫਸਦੇ ਵੀ ਨਹੀਂ, ਆਜ਼ਾਦ ਵੀ ਰਹਿੰਦੇ ਨੇ, ਪਦਾਰਥ ਨੂੰ ਵਰਤ ਵੀ ਲੈਂਦੇ ਨੇ। ਇਹ ਵਿਸ਼ਾ ਭੁਗਤ ਨਾਲ ਸੰਬੰਧਿਤ ਅਤੇ ਜੁਗਤ ਨਾਲ ਥੋੜ੍ਹੇ ਦਿਨ ਚੱਲੇਗਾ, ਕਿਉਂਕਿ ਹੁਣ ਇਹ ਵਿਸ਼ਿਆਂ ਨਾਲ ਸੰਬੰਧਿਤ ਕਥਾ ਦਾ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਿਸ਼ੇਸ਼ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਗੁਰੂ ਕਿਰਪਾ ਦੁਆਰਾ ਕੋਖਿਆ ਜਾਏ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਾਮ ਤਕਰੀਬਨ 5:30 ਤੋਂ ਲੈ ਕੇ ਇਹ ਕਥਾ ਆਰੰਭ ਹੋਇਆ ਕਰੇਗੀ, ਔਰ 6:30 ਤੱਕ, ਕਿਉਂਕਿ ਸਮਾਂ ਜਿਹੜਾ ਬਦਲ ਚੁੱਕਾ ਹੈ, ਰਹਿਰਾਸ ਸਾਹਿਬ ਦਾ ਵਕਤ ਹੋ ਜਾਂਦਾ, ਅੱਜ ਥੋੜ੍ਹਾ ਜਿਹਾ ਲੇਟ ਹੈ, ਤਾਂ ਆਪ ਜੀ ਜ਼ਰੂਰ ਸਮੇਂ 'ਤੇ ਪਹੁੰਚ ਕੇ ਇਹ ਲਾਹਾ ਪ੍ਰਾਪਤ ਕਰਨਾ। ਹੋਰ ਵੀ ਜਿਹੜੀਆਂ ਸੰਗਤਾਂ ਕਈ ਕਹਿੰਦੇ ਸਾਨੂੰ ਦੱਸਦੇ ਨੇ ਜਦੋਂ ਕਥਾ ਹੁੰਦੀ, ਤਾਂ ਉਹਨਾਂ ਨੂੰ ਵੀ ਆਪ ਜੀ ਦੱਸ ਸਕਦੇ ਹੋ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।